ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨ ਆਵੇ ਰਾਸ ਜਿਹਾ ਜਾਣ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਕੂੜ ਕਮਾਣ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰੀ ਸਤਸੰਗੀ ਜਨੋ, ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚੋਂ ਅੱਜ ਦਾ ਜੋ ਸਲੋਕ ਸਰਵਨ ਕੀਤਾ ਗਿਆ ਹੈ, ਆਸਾ ਦੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 474 ਅੰਗ ਉੱਪਰ ਅੰਮ੍ਰਿਤਮਈ ਇਹ ਬਾਣੀ ਸੁਭਾਏਮਾਨ ਹੈ। ਸਤਿਗੁਰੂ ਨੇ ਇਸ ਸਲੋਕ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਇੱਕ ਸਿਆਣੇ ਮਨੁੱਖ ਦੀ ਛੋਟੀ ਉਮਰ ਵਾਲੇ ਮਨੁੱਖ ਨਾਲ ਕਦੀ ਦੋਸਤੀ ਨਹੀਂ ਨਿਭ ਸਕਦੀ, ਰਾਸ ਨਹੀਂ ਆਉਂਦੀ, ਭਾਵ ਉਹਨਾਂ ਦੋਵਾਂ ਦੀ ਮਿੱਤਰਤਾ ਕਾਇਮ ਨਹੀਂ ਰਹਿ ਸਕਦੀ, ਕਿਉਂਕਿ ਜਿਹੜਾ ਇਆਣਾ ਹੈ ਜਿਵੇਂ ਦੀ ਉਹਦੀ ਜਾਣਕਾਰੀ ਹੈ ਉਹ ਉਸ ਅਨੁਸਾਰ ਵਰਤਦਾ ਹੈ। ਇੱਕ ਵਸਤੂ ਵਿੱਚ ਦੂਸਰੀ ਵਸਤੂ ਇੱਕ ਮਿੱਕ ਕਿਵੇਂ ਹੋ ਸਕਦੀ ਹੈ, ਇੱਕ ਪਾਣੀ ਵਿੱਚ ਦੂਸਰਾ ਪਾਣੀ ਕਿਵੇਂ ਸਮਾ ਸਕਦਾ, ਭਾਵ ਇੱਕ ਹੋ ਸਕਦਾ ਹੈ। ਜੇ ਸਹਿਜੇ ਸਹਿਜੇ ਮੈਲਾ ਪਾਣੀ ਕਿਸੇ ਭਾਂਡੇ ਵਿੱਚੋਂ ਨਿਕਲ ਜਾਏ ਤੇ ਪਵਿੱਤਰ ਪਾਣੀ ਫਿਰ ਉਹਦੇ ਵਿੱਚ ਪਾਇਆ, ਦੋਵੇਂ ਇੱਕ ਹੋ ਜਾਂਦੇ ਨੇ। ਇਹਨਾਂ ਸਲੋਕਾਂ ਅੰਦਰ ਗੁਰੂ ਸਾਹਿਬ ਨੇ ਹੁਕਮ ਔਰ ਅਰਦਾਸ ਦੀ ਵੀ ਗੱਲ ਕੀਤੀ ਹੈ। ਇਹ ਕਿਵੇਂ ਪਰਮਾਤਮਾ ਦੇ ਚਰਨਾਂ ਨਾਲ ਦੋਸਤੀ ਕਿਵੇਂ ਨਿਭ ਸਕਦੀ ਹੈ, ਉਹਦੇ ਨਾਲ ਬਣ ਕਿਵੇਂ ਆ ਸਕਦੀ ਹੈ। ਸਤਿਗੁਰੂ ਨੇ ਕਿਹਾ ਜੋ ਕੁਝ ਤੂੰ ਆਪਣੇ ਗੁਰੂ ਤੋਂ ਪਰਮਾਤਮਾ ਤੋਂ ਮੰਗਣਾ ਹੈ ਕਦੀ ਹੁਕਮ ਵਾਂਗ ਨਾ ਮੰਗੀ, ਜੋ ਤੈਨੂੰ ਚਾਹੀਦਾ ਉਹਦੀ ਅਰਦਾਸ ਕਰ, ਜੇ ਤੇਰੇ ਗੁਰੂ ਨੂੰ ਠੀਕ ਲੱਗੇਗਾ ਤੇਰੀ ਅਰਦਾਸ ਪੂਰੀ ਹੋ ਜਾਏਗੀ, ਤੇ ਜੇ ਉਸ ਦਾ ਭਾਣਾ ਨਹੀਂ ਉਹ ਨਹੀਂ ਦਿੰਦਾ ਤੇ ਉਹਦੇ ਨਾਲ ਰੋਸ ਨਾ ਕਰੀ। ਮੰਗ ਜ਼ਰੂਰ ਜੇ ਤੇਰੀ ਮੰਗ ਹੈ, ਪਰ ਹੁਕਮ ਨਾ ਕਰੀ ਉਹਦੇ ਉੱਤੇ ਕਿ ਮੈਨੂੰ ਇਹ ਜ਼ਰੂਰ ਚਾਹੀਦਾ। ਕਹਿ ਦੇਣਾ ਤੇਰਾ ਫਰਜ਼ ਹੈ, ਦੇਣਾ ਗੁਰੂ ਦਾ ਪਰਮਾਤਮਾ ਦਾ ਫਰਜ਼ ਹੈ। ਫਿਰ ਉਹ ਸਰਬ ਵਿਆਪਕ ਤ੍ਰੈ ਕਾਲ ਦਰਸ਼ੀ ਆਉਣ ਵਾਲੇ ਸਮੇਂ ਬਾਰੇ ਵੀ ਜਾਣਦਾ, ਪਿਛਲੇ ਲੰਘੇ ਸਮੇਂ ਬਾਰੇ ਵੀ ਜਾਣਦਾ, ਔਰ ਵਰਤਮਾਨ ਕਾਲ ਦੀ ਵੀ ਉਹਨੂੰ ਜਾਣਕਾਰੀ ਹੈ। ਜੋ ਤੂੰ ਮੰਗ ਰਿਹਾ ਆਉਣ ਵਾਲੇ ਸਮੇਂ ਵਿੱਚ, ਕੀ ਪਤਾ ਤੇਰੇ ਵਾਸਤੇ ਇਹ ਕਿੰਨਾ ਦਰਦਨਾਕ ਤੇ ਦੁੱਖ ਦਾ ਕਾਰਨ ਬਣ ਜਾਏ। ਇਸ ਕਰਕੇ ਅਰਦਾਸ ਕਰ। ਅਰਦਾਸ ਦਾ ਮਤਲਬ ਮੰਗ। ਜੇ ਮਿਲੇਗਾ ਤੇ ਤੇਰੇ ਲਾਹੇ ਵਿੱਚ ਹੈ, ਜੇ ਨਹੀਂ ਮਿਲਿਆ ਤਾਂ ਵੀ ਤੇਰੇ ਲਾਹੇ ਵਿੱਚ ਹੈ। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਨੇ ਇਸ ਪਵਿੱਤਰ ਬਾਣੀ ਵਿੱਚ ਕੀਤੇ ਨੇ। ਆਓ ਸਾਧ ਸੰਗਤ, ਗੁਰਬਾਣੀ ਅੰਦਰ ਸਤਿਗੁਰੂ ਨੇ ਦੋਸਤੀ ਮਿੱਤਰਤਾ ਇਹਦਾ ਵਰਣਨ ਬਹੁਤ ਥਾਵਾਂ ਤੇ ਕੀਤਾ ਹੈ। ਗੁਰੂ ਨਾਲ ਸਾਡੀ ਦੋਸਤੀ ਕਿਵੇਂ ਨਿਭੇਗੀ, ਪਰਮਾਤਮਾ ਨਾਲ ਸਾਡੀ ਬਣ ਕਿਵੇਂ ਆਏਗੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਸਤਿਗੁਰਾਂ ਨੂੰ ਪੁੱਛੀਏ ਤੇ ਸਤਿਗੁਰਾਂ ਨੇ ਦੋ ਬਚਨ ਕਹੇ ਨੇ, ਕਿਉਂਕਿ ਸ਼ੁਰੂ ਕਰ ਲੈਣੀ ਮਿੱਤਰਤਾ ਸੌਖੀ ਹੈ, ਧਿਆਨ ਦਿਓ। ਆਰੰਭਤਾ ਬੜੀ ਸੌਖੀ ਹੈ ਕਿਸੇ ਵੀ ਕੰਮ ਦੀ, ਕੋਈ ਵੀ ਆਰੰਭਤਾ ਕਰਨੀ ਹੈ, ਕਿਤੇ ਮਿੱਤਰਤਾ ਬਣਾਉਣੀ ਹੈ, ਆਰੰਭਤਾ ਵਿੱਚ ਕੋਈ ਔਖਾ ਨਹੀਂ ਹੈ, ਐਡਮਿਸ਼ਨ ਹੈ, ਆਰੰਭਤਾ ਹੈ। ਸਵਾਲ ਇਹ ਹੈ ਵੀ ਉਹ ਸਿਰੇ ਤੇ ਜਾ ਕੇ ਨਿਭੇਗੀ ਕਿ ਨਾ। ਸਾਡੀ ਹੁਣ ਮਿੱਤਰਤਾ ਪਰਮਾਤਮਾ ਨਾਲ ਸ਼ੁਰੂ ਹੋਈ, ਗੁਰੂ ਨਾਲ ਸਾਡੀ ਮਿੱਤਰਤਾ ਸ਼ੁਰੂ ਹੋਈ ਹੈ, ਔਰ ਇਹ ਮਿੱਤਰਤਾ ਕਿਵੇਂ ਨਿਭੇਗੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਨੇ। ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਵਿੱਚ ਇਹਦੇ ਬਾਰੇ ਦੱਸਿਆ ਹੈ। ਕਹਿਣ ਲੱਗੇ ਦੋ ਕੰਮ ਜੀਵਨ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲੈ, ਪਰਮਾਤਮਾ ਨਾਲ ਤੇਰੇ ਗੁਰੂ ਨਾਲ ਤੇਰੀ ਮਿੱਤਰਤਾ ਤੋੜ ਤੱਕ ਨਿਭ ਜਾਏਗੀ, ਰਸਤੇ ਵਿੱਚ ਟੁੱਟੇਗੀ ਨਹੀਂ। ਕਿਉਂਕਿ ਰਾਹ ਵਿੱਚ ਕਈ ਵਾਰੀ ਫਿੱਕਾਪਣ ਆਉਣਾ ਹੈ, ਕਈ ਵਾਰੀ ਮਿੱਠਾਪਣ ਆਉਣਾ ਹੈ, ਕਈ ਵਾਰੀ ਕੋਰਾਪਣ ਆਏਗਾ। ਕਦੀ ਜੀਵਨ ਵਿੱਚ ਸਾਰਾ ਜੀਵਨ ਆਪਣੀ ਮਨ ਮਰਜ਼ੀ ਅਨੁਸਾਰ ਨਹੀਂ ਚੱਲਦਾ, ਤੇ ਸਤਿਗੁਰੂ ਨੇ ਦੋ ਹਦਾਇਤਾਂ ਕੀਤੀਆਂ ਬਾਣੀ ਵਿੱਚ। ਕਹਿਣ ਲੱਗੇ ਇੱਕ ਤੇ ਆਪਣੇ ਗੁਰੂ ਦੀ ਸੇਵਾ ਨਾ ਛੱਡੀ, ਤੇ ਦੂਸਰਾ ਉਹ ਜਿਵੇਂ ਦਾ ਤੈਨੂੰ ਜੀਵਨ ਤੇਰਾ ਚਲਾ ਰਿਹਾ ਉਹਨੂੰ ਕਦੀ ਉਲਾਮਾ ਨਾ ਦੇਈ। ਜੇ ਦੋ ਕੰਮ ਕਰੇਗਾ ਤਾਂ ਤੇਰੀ ਬਣ ਆ ਜਾਏਗੀ, ਤੇਰੀ ਮਿੱਤਰਤਾ ਤੇਰੇ ਗੁਰੂ ਨਾਲ ਅਖੀਰਲੇ ਸਵਾਸ ਤੱਕ ਨਿਭ ਜਾਏਗੀ। ਸਤਿਗੁਰੂ ਦੇ ਬਚਨ ਆਪਾਂ ਗੌੜੀ ਸੁਖਮਣੀ ਵਿੱਚ ਪੜ੍ਹਦੇ ਹਾਂ, ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਬਚਨ ਕਹੇ ਨੇ, ਸੇਵਕ ਕੋ ਸੇਵਾ ਬਣ ਆਈ, ਤੇ ਦੂਜਾ ਬਚਨ ਹੈ ਹੁਕਮ ਬੂਝ ਪਰਮ ਪਦ ਪਾਈ। ਸੇਵਕ ਇੱਕ ਤੇ ਸੇਵਾ ਨਾ ਛੱਡੇ। ਸੇਵਾ ਦਾ ਮਤਲਬ ਗੁਰੂ ਨੇ ਉਹਨੂੰ ਜਿਵੇਂ ਜਿਵੇਂ ਦੱਸਿਆ ਨਾ ਜੀਵਨ ਦੇ ਵਿੱਚ ਜੋ ਜੋ ਕੁਝ ਕਰਨ ਵਾਸਤੇ ਕਿਹਾ, ਉਹਨੂੰ ਛੱਡੇ ਨਾ, ਉਹਦੇ ਬਾਰੇ ਸੋਚੇ ਨਾ ਕਿ ਮੈਂ ਕਰ ਰਿਹਾ ਇਹਦੇ ਵਿੱਚੋਂ ਮਿਲਿਆ ਕੁਝ ਨਹੀਂ ਜਾਂ ਇਹਦਾ ਪਤਾ ਨਹੀਂ ਲਾਭ ਵੀ ਹੈ ਕਿ ਨਹੀਂ, ਇਹਨੂੰ ਛੱਡ ਕੇ ਪਾਸੇ ਕਰਦਾ, ਬਸ ਉਹਨੇ ਕਰੀ ਹੀ ਜਾਣਾ ਹੈ। ਸੱਚਾਈ ਇਹ ਹੈ, ਅਸੀਂ ਕਈ ਵਾਰੀ ਕਹਿੰਦੇ ਹਾਂ ਨਾ, ਇੱਕ ਤਾਂ ਸੱਚ ਹੈ, ਬੰਦਾ ਜ਼ਰੂਰ ਖੋਜ ਕਰਦਾ ਵੀ ਇਹਦਾ ਕੁਝ ਮਿਲਿਆ ਕਿ ਨਹੀਂ, ਪਰ ਇੱਕ ਸੱਚਾਈ ਹੈ, ਜਿੱਦਣ ਅਸੀਂ ਨਾ ਕੁਝ ਚਾਹੁੰਦਿਆਂ ਹੋਇਆਂ ਕਰਾਂਗੇ ਵੀ ਸਾਨੂੰ ਕੁਝ ਨਾ ਮਿਲੇ, ਉਦਣ ਹੀ ਮਿਲਣਾ ਸ਼ੁਰੂ ਹੋ ਜਾਏਗਾ। ਸਾਡੀ ਚਾਹਤ, ਸਾਡੀ ਜਿਹੜੀ ਮੰਗ ਹੈ, ਜੋ ਕੁਝ ਅਸੀਂ ਕਰਨੇ ਉਹਦੇ ਤਬਾਦਲੇ ਵਿੱਚ ਮੰਗੀ ਜਾਂਦੇ ਹਾਂ ਨਾਲੋਂ ਨਾਲ, ਥੋੜਾ ਕੀਤਾ ਜ਼ਿਆਦਾ ਮੰਗ ਲਿਆ, ਘੱਟ ਕੀਤਾ ਜ਼ਿਆਦੇ ਦੀ ਇੱਛਾ ਅੰਦਰ ਪੈਦਾ ਹੋ ਗਈ। ਜ਼ਰੂਰੀ ਨਹੀਂ ਮੂੰਹੋਂ ਬੋਲ ਕੇ ਕਹਾਂਗੇ। ਸੱਚ ਹੈ, ਮੰਨ ਲਓ ਅਸੀਂ ਸਵੇਰੇ ਇੱਕ ਘੰਟਾ ਨਾਮ ਜਪਿਆ ਜਾਂ ਬਾਣੀ ਪੜ੍ਹੀ ਜਾਂ ਜੋ ਵੀ ਕੀਤਾ, ਤੇ ਜਦੋਂ ਉੱਠ ਕੇ ਬੰਦਾ ਲਾਲਸਾ ਦੇ ਵਸ ਹੋ ਕੇ ਅੰਦਰੋਂ ਤਰੰਗਾਂ ਉੱਠਣਗੀਆਂ ਨਾ ਲੋਭ ਦੀਆਂ, ਵੀ ਇਹ ਵੀ ਹੋ ਜਾਏ, ਉਹ ਵੀ ਹੋ ਜਾਏ, ਆਹ ਵੀ ਹੋਣਾ ਚਾਹੀਦਾ, ਇਸ ਤਰ੍ਹਾਂ ਜੋ ਕੁਝ ਮੈਂ ਕਹਿੰਦਾ ਸਾਰਾ ਸੰਸਾਰ ਮੇਰੇ ਅਨੁਸਾਰ ਹੀ ਚੱਲਣਾ ਚਾਹੀਦਾ, ਤਾਂ ਉਹ ਕੀਤਾ ਹੋਇਆ ਘੰਟੇ ਦਾ ਨਿਤਨੇਮ ਅੰਦਰ ਉਹ ਚਾਰਜ ਹੋਈ ਹੈ ਨਾ ਸ਼ਕਤੀ ਜਿਹੜੀ ਹੈ ਅੰਦਰ ਟਿਕਿਆ ਸ਼ਬਦ, ਸ਼ਕਤੀ ਹੁਣੇ ਪਈ ਸੀ। ਜਿਵੇਂ ਆਪਾਂ ਸਾਡੇ ਮੋਬਾਈਲ ਵਿੱਚ ਮਾਇਆ ਪੈਸੇ ਖਤਮ ਹੋ ਗਏ, ਅਸੀਂ ਕਿਹਾ 100 ਰੁਪਈਆ ਪਾ ਦੇ, ਅਜੇ 100 ਪਾ ਕੇ ਤੇ ਉੱਥੇ ਖੜੇ ਸਾਂ, ਫੋਨ ਉੱਥੇ ਮਿਲਾ ਲਿਆ ਕਿਸੇ ਨੂੰ, ਚਲਾਉਣਾ ਸ਼ੁਰੂ ਕਰ ਦਿੱਤਾ ਉੱਥੇ, ਤੇ ਪਰਤ ਕੇ ਇਹ ਨਹੀਂ ਵੇਖਿਆ ਵਿੱਚ ਹੈਣ ਕਿੰਨੇ ਕੁ, ਉਹਨੂੰ ਚਲਾਈ ਗਏ ਜਦੋਂ ਉਹਨੇ ਅੰਦਰੋਂ ਉਹ ਪੈਸੇ ਬੈਲੈਂਸ ਖਤਮ ਹੋ ਗਿਆ, ਉਹਨੇ ਬੰਦ ਹੋ ਜਾਣਾ। ਬੰਦਾ ਬੈਲੈਂਸ ਘੱਟ ਪਵਾਉਂਦਾ ਗੁਰੂ ਤੋਂ ਤੇ ਉਹਨੂੰ ਚਲਾਉਂਦਾ ਜ਼ਿਆਦਾ ਹੈ, ਫਿਰ ਜਦੋਂ ਖਤਮ ਹੋ ਜਾਂਦਾ ਕਹਿੰਦਾ ਅੰਦਰ ਟਿਕਿਆ ਕੁਝ ਨਹੀਂ, ਹੈ ਕੁਝ ਨਹੀਂ, ਅੰਦਰ ਖਵਾਇਆ ਕਿੰਨਾ ਕੁ ਸੀ, ਅੰਦਰ ਖਵਾਇਆ ਕਿੰਨਾ ਕੁ ਸੀ, ਉਹਦੀ ਯਾਦ ਕਿੰਨੀ ਕੁ ਰਹੀ ਸੀ ਦਿਨ ਦੇ ਅੰਦਰ। ਤਾਂ ਇਸ ਤਰ੍ਹਾਂ ਜਦੋਂ ਸੇਵਾ ਥੋੜੀ ਮੰਗਣ ਬਹੁਤਾ, ਹਾਂ ਇੱਕ ਸਮਾਂ ਐਸਾ ਆਵੇਗਾ ਜੇ ਮਨੁੱਖ ਤ੍ਰਿਸ਼ਨਾ ਤੋਂ ਰਹਿਤ ਹੋ ਕੇ ਨਾਮ ਜਪੇਗਾ, ਅੰਦਰ ਭਰਦਾ ਜਾਏਗਾ, ਅੰਦਰ ਦੀ ਡੂੰਘਾਈ ਵੱਧਦੀ ਜਾਏਗੀ, ਇੱਕ ਦਿਨ ਕੁਨੈਕਸ਼ਨ ਉਹਦੇ ਇੰਨੇ ਵੱਡੇ ਹੋ ਜਾਣਗੇ, ਉਹਨੇ ਆਪ ਕੀ ਵਰਤਣਾ ਜੇ ਸਾਰੇ ਸੰਸਾਰ ਨੂੰ ਵੀ ਵੰਡੀ ਜਾਏ ਤਾਂ ਵੀ ਖਤਮ ਨਹੀਂ ਹੋਏਗਾ। ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦਾ ਮਤਲਬ ਕੀ ਹੈ? ਆਮ ਜਗਿਆਸੂ ਇਸ ਤਰ੍ਹਾਂ ਦਾ ਜਿਵੇਂ ਇੱਕ ਛੱਪੜ ਹੈ, ਛੱਪੜ ਦਾ ਪਾਣੀ ਉੱਤੇ ਹੈ, ਪਾਣੀ ਦਿਸਦਾ ਉਹਦਾ, ਤੇ ਛੱਪੜ ਦੇ ਪਾਣੀ ਅੱਜ ਦਿਸਦਾ ਹੈ ਉੱਚਾ ਉਂਝ, ਇਹ ਸੱਚਾਈ ਹੈ। ਛੱਪੜ ਦਾ ਪਾਣੀ ਵੈਸੇ ਨੇੜੇ ਹੈ ਸੰਸਾਰ ਦੇ, ਪਰ ਉਹਨੂੰ ਪਾਣੀ ਜਿਹੜਾ ਉਹਨੂੰ ਧੁੱਪ ਵੀ ਸੁਕਾ ਸਕਦੀ, ਉਹਨੂੰ ਹਵਾ ਵੀ ਖਤਮ ਕਰ ਦੇਗੀ। ਕਿਉਂ? ਕਿਉਂਕਿ ਬਾਹਰੋਂ ਪਾਇਆ ਗਿਆ ਹੈ ਛੱਪੜ ਵਿੱਚ ਪਾਣੀ, ਜਾਂ ਤੇ ਕਿਸੇ ਬਾਹਰੋਂ ਬਾਰਿਸ਼ ਨਾਲ ਪਿਆ ਜਾਂ ਹੋਰ ਕਿਸੇ ਸਾਧਨ ਨਾਲ ਪਾਇਆ ਹੈ। ਬਾਹਰੋਂ ਪਏ ਹੋਏ ਪਾਣੀ ਨੂੰ ਧੁੱਪ ਵੀ ਸੁਕਾ ਸਕਦੀ ਏ, ਉਹਨੂੰ ਫਿਰ ਹਵਾ ਵੀ ਚੁੱਕ ਸਕਦੀ ਏ, ਤੇ ਜ਼ਮੀਨ ਉਹਨੂੰ ਜਜ਼ਬ ਕਰ ਸਕਦੀ ਏ, ਉਹਨੂੰ ਪੰਛੀ ਪੀਣ ਤਾਂ ਖਤਮ ਵੀ ਹੋ ਸਕਦਾ ਹੈ। ਪਰ ਦੂਜੇ ਪਾਸੇ ਇੱਕ ਖੂਹ ਹੈ ਤੇ ਖੂਹ ਦਾ ਵੀ ਉਹ ਪਾਣੀ ਹੈ, ਖੂਹ ਦੇ ਪਾਣੀ ਵਿੱਚੋਂ ਇੱਕ ਬਾਲਟੀ ਕੱਢੋਗੇ ਤੇ ਦੋ ਬਾਲਟੀਆਂ ਹੋਰ ਪਾਸਿਓਂ ਸੋਮਿਆਂ ਦੇ ਵਿੱਚੋਂ ਆ ਕੇ ਉਹਨੂੰ ਫਿਰ ਭਰ ਦੇਣਗੇ, ਉਹਦੇ ਵਿੱਚੋਂ ਖਤਮ ਨਹੀਂ ਹੋਏਗਾ। ਉਹਦੇ ਸੋਮੇ ਅੰਦਰ ਜਿਹੜੇ ਨੇ ਜੁੜੇ ਹੋਏ ਨੇ ਜ਼ਮੀਨ ਦੇ ਅੰਦਰ, ਉਹਨਾਂ ਸੋਮਿਆਂ ਵਿੱਚੋਂ ਪਾਣੀ ਨਾਲੋਂ ਨਾਲ ਆ ਜਾਂਦਾ। ਬਸ ਇਹੀ ਫਰਕ ਹੈ। ਅੱਜ ਸੰਸਾਰ ਵਿੱਚ ਗਿਆਨ ਦੀ ਕਮੀ ਨਹੀਂ ਹੈ, ਅੱਜ ਸੰਸਾਰ ਵਿੱਚ ਵਖਿਆਨ ਦੀ ਕਮੀ ਨਹੀਂ ਹੈ, ਅੱਜ ਸੰਸਾਰ ਵਿੱਚ ਕਥਾ ਦੀ ਕਮੀ ਵੀ ਨਹੀਂ, ਸਮਾਗਮਾਂ ਦੀ ਕਮੀ ਨਹੀਂ, ਕਿਸੇ ਚੀਜ਼ ਦੀ ਧਰਮ ਵਿੱਚ ਕਮੀ ਨਹੀਂ। ਕਮੀ ਸਿਰਫ ਇਹ ਪੈ ਗਈ ਵੀ ਸੋਮੇ ਥੱਲੇ ਹੈ ਕੋਈ ਨਹੀਂ, ਉੱਪਰ ਉੱਪਰ ਸਭ ਕੁਝ ਚਲੀ ਜਾ ਰਿਹਾ, ਤਾਂ ਹੀ ਤੇ ਤ੍ਰਿਪਤੀ ਨਹੀਂ ਹੁੰਦੀ, ਤਾਂ ਹੀ ਤੇ ਇੰਨਾ ਕੁਝ ਕਰ ਕਰਕੇ ਮਿਲਦਾ ਕੁਝ ਨਹੀਂ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਰੰਗ ਲਾਗਾ ਅਤ ਲਾਲ ਦੇਵ, ਹੋਲੀ ਦੇ ਸੰਬੰਧ ਵਿੱਚ ਕਿਹਾ, ਔਰ ਉਹ ਇੰਨਾ ਗੂੜਾ ਰੰਗ ਹੈ ਕਿ ਸੁੱਕੈ ਨਾ ਹੀ ਛਾਂ ਧੂਪ, ਨਾ ਉਹ ਛਾਂ ਨਾਲ ਸੁੱਕਦਾ ਨਾ ਉਹ ਧੁੱਪ ਨਾਲ ਸੁੱਕਦਾ, ਕਦੀ ਉਹਦੇ ਵਿੱਚ ਕਮੀ ਨਹੀਂ ਆਉਂਦੀ। ਬੇਨਤੀ ਕਰ ਰਿਹਾ ਸੀ, ਅਸੀਂ ਕਰਦੇ ਥੋੜਾ ਵਾ, ਸਾਡੇ ਵਿੱਚ ਮੰਗ ਜ਼ਿਆਦੇ ਹੈ, ਇਸ ਕਰਕੇ ਜੋ ਕੁਝ ਕਰਨੇ ਆ ਉਹ ਨਿਕਲ ਜਾਂਦਾ ਹੈ, ਅੰਦਰ ਟਿਕਦਾ ਨਹੀਂ, ਅੰਦਰ ਖਾਲੀ ਹੋ ਜਾਂਦਾ ਹੈ। ਤਾਂ ਸੇਵਕ ਕੋ ਸੇਵਾ ਬਣ ਆਈ, ਸੇਵਕ ਨੇ ਸੇਵਾ ਹੀ ਕਰੀ ਜਾਣੀ ਹੈ। ਜੇ ਉਹਨੂੰ ਕੁਝ ਨਹੀਂ ਮਿਲ ਰਿਹਾ, ਇਹ ਗੁਰੂ ਜਾਣਦਾ, ਗੁਰੂ ਨੂੰ ਪਤਾ ਹੈ ਕਿ ਅੱਜ ਜੇ ਮੈਂ ਇਹਨੂੰ ਦਿੱਤਾ ਕੋਲ ਨਹੀਂ ਰੱਖੇਗਾ, ਇਸ ਕਰਕੇ ਉਹਨੂੰ ਦਿੰਦਾ ਨਹੀਂ ਹੈ। ਕਮੀ ਕੋਈ ਨਹੀਂ ਹੈ ਗੁਰੂ ਕੋਲ, ਸਤਿਗੁਰੂ ਕੋਲ ਤੇ ਦਿਨ ਰਾਤ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਿਨ ਰਾਤ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਨਾਮ ਦੀ। ਪਰ ਜਿਹੜਾ ਸਿਆਣਾ ਬਾਪ ਹੈ ਉਹ ਬੱਚੇ ਦੀ ਜੇਬ ਵਿੱਚ ਜੇ ਉਹ ਬਾਜ਼ਾਰ ਚੱਲੇ ਤੇ 2-4-10-20 ਰੁਪਏ ਤੋਂ ਵੱਧ ਨਹੀਂ ਪਾਏਗਾ, ਉਹਨੂੰ ਪਤਾ ਇਹਦੀ ਜੇਬ ਵਿੱਚ ਜ਼ਿਆਦਾ ਪਾ ਕੇ ਘੱਲੇ ਕੀ ਪਤਾ ਕੱਢ ਕੇ ਕਿਸੇ ਪਾਸੇ ਵਗਾ ਦੇਗਾ। ਜਦੋਂ ਸਿੱਖ ਗੁਰੂ ਦੇ ਭਾਣੇ ਵਿੱਚ ਤੁਰਦਾ ਤੇ ਤੁਰਦਿਆਂ ਹੋਇਆ ਉਹਨੂੰ ਮਿਲਦਾ ਕੁਝ ਨਹੀਂ, ਅਸੀਂ ਕਹਿੰਦੇ ਹਾਂ ਇੰਨੇ ਚਿਰ ਦਾ ਮਿਲਿਆ ਕੁਝ ਨਹੀਂ, ਇਕੱਠਾ ਉਹਦਾ ਹੋ ਹੀ ਜਾ ਰਿਹਾ ਹੈ, ਪਰ ਉਹਦੀ ਜਾਇਦਾਦ ਬਣੀ ਜਾ ਰਹੀ ਹੈ। ਜਿਵੇਂ ਇੱਕ ਬਾਪ ਦੇ ਦਾ ਇੱਕ ਬੱਚਾ ਹੈ, ਉਹ ਉਹਦੇ ਨਾਂ ਕੁਝ ਨਹੀਂ ਲਵਾਉਂਦਾ, ਉਹਨੂੰ ਦਿੰਦਾ ਕੁਝ ਨਹੀਂ, ਪਰ ਜਾਇਦਾਦ ਆਪਣੀ ਵਧਾਈ ਜਾਂਦਾ, ਕੰਮ ਉਹ ਕਰਦਾ, ਕਿਉਂਕਿ ਉਹਨੂੰ ਪਤਾ ਹੈ ਅੱਜ ਇਹ ਆਣਾ ਹੈ। ਅੱਜ ਬਚਨ ਕਿਹਾ ਗੁਰੂ ਸਾਹਿਬ ਨੇ, ਇਹ ਆਣਾ ਮਨੁੱਖ ਜਿਹਦੇ ਕੋਲ ਸਮਝ ਘੱਟ ਹੈ, ਬਾਪ ਉਹਨੂੰ ਪਹਿਲਾਂ ਉਹਦੇ ਜੇਬ ਵਿੱਚ ਜਾਇਦਾਦ ਮਾਇਆ ਜਾਂ ਕੀਮਤੀ ਚੀਜ਼ਾਂ ਨਹੀਂ ਪਾਏਗਾ, ਜਿੰਨਾ ਚਿਰ ਉਹ ਬੱਚਾ ਹੈ, ਬੱਚੇ ਨੂੰ ਨਹੀਂ ਦਏਗਾ। ਜਿੰਨਾ ਚਿਰ ਧਾਰਮਿਕ ਜਗਤ ਵਿੱਚ ਅਸੀਂ ਬੱਚੇ ਹਾਂ, ਸਾਡੀ ਉਮਰ ਘੱਟ ਹੈ, ਉਨਾ ਚਿਰ ਅਸੀਂ ਜਿੰਨਾ ਮਰਜ਼ੀ ਕਰ ਲਈਏ ਇਕੱਠਾ ਸਾਡਾ ਜ਼ਰੂਰ ਹੋਏਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜੋ ਜੋ ਕਰਾਂਗੇ ਨਾ, ਗੁਰੂ ਸਾਹਿਬ ਨੇ ਤੇ ਕਿਹਾ ਵੀ ਇੱਕ ਕਦਮ ਵੀ ਤੁਰ ਕੇ ਆ, ਸੱਚਾਈ ਹੈ, ਇੱਕ ਕਦਮ ਤੁਰ ਕੇ ਆ, ਇੱਕ ਵਾਰੀ ਵਾਹਿਗੁਰੂ ਕਹਿ, ਇੱਕ ਪਲ ਵਾਸਤੇ ਜੁੜ ਜਾ, ਲੇਖੇ ਵਿੱਚ ਮੈਂ ਤੇਰਾ ਜ਼ਰੂਰ ਲਾਵਾਂਗਾ। ਘਾਲ ਅਜਾਈ ਕਦੀ ਨਹੀਂ ਜਾਏਗੀ, ਇਕੱਠਾ ਹੋ ਰਿਹਾ, ਜੇ ਮਿਲ ਨਹੀਂ ਰਿਹਾ ਤੇ ਕੋਈ ਥਾਂ ਬਣੀ ਹੋਈ ਹੈ, ਬੈਲੈਂਸ ਹੈ ਕਿਤੇ। ਤਾਂ ਸਤਿਗੁਰੂ ਨੇ ਬਚਨ ਕਹੇ ਨੇ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਜਿੰਨਾ ਵੀ ਤੂੰ ਘਾਲੇਗਾ, ਭਾਵੇਂ ਇੱਕ ਮਿੰਟ ਕਰ, ਭਾਵੇਂ ਦਸ ਮਿੰਟ ਕਰ, ਭਾਵੇਂ ਇੱਕ ਘੰਟਾ ਕਰ, ਸਾਰਾ ਦਿਨ ਕਰ ਲੈ, ਪਰਮਾਤਮਾ ਕਦੀ ਤੇਰੀ ਘਾਲ ਨੂੰ ਗਵਾਏਗਾ ਨਹੀਂ। ਹਾਂ ਇੱਕ ਗੱਲ ਜ਼ਰੂਰ ਹੈ, ਗੁਰੂ ਤੈਨੂੰ ਦਏਗਾ ਉਦਣ ਜਿੱਦਣ ਤੇਰੇ ਵਿੱਚ ਲੈਣ ਦੀ ਯੋਗਤਾ ਆ ਜਾਏਗੀ। ਤੂੰ ਜੋ ਕੁਝ ਕਰੀ ਜਾਏਗਾ, ਗੁਰੂ ਦੇ ਖਾਤੇ ਵਿੱਚ ਤੇਰਾ ਸਭ ਕੁਝ ਜਮ੍ਹਾਂ ਹੋ ਜਾਏਗਾ। ਜਿੱਦਣ ਤੂੰ ਧਰਮ ਦੀ ਦੁਨੀਆਂ ਵਿੱਚ ਸਿਆਣਾ ਹੋ ਜਾਏਗਾ, ਗੁਰੂ ਇੱਕਦਮ ਤੇਰੀ ਝੋਲੀ ਭਰ ਦੇਗਾ। ਗੁਰੂ ਸਾਹਿਬ ਨੇ ਕਿਹਾ ਨਾ, ਏਕ ਚੀਤ ਜੇ ਇੱਕ ਛਿਣ ਤੇ ਆਇਓ। ਅਸੀਂ ਸੁਣਿਆ ਗੁਰਬਾਣੀ ਵਿੱਚ ਕਈ ਸਿੱਖ ਕਿੰਨੇ ਸਾਲ ਸੇਵਾ ਕਰਦੇ ਰਹੇ, ਇੱਕ ਦਿਨ ਗੁਰੂ ਜੀ ਆਏ ਤੇ ਗੁਰੂ ਸਾਹਿਬ ਨੇ ਸਿੱਖ ਦੇ ਸਿਰ ਤੇ ਰੱਖਿਆ ਹੱਥ ਤੇ ਉਹਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ। ਕਿੱਥੋਂ ਕੀਤਾ, ਕਿਵੇਂ ਕੀਤਾ ਨਿਹਾਲ? ਅਸਲ ਵਿੱਚ ਉਸ ਸਿੱਖ ਦੀ ਸੇਵਾ ਸੀ ਜਿਹੜੀ ਉਹ ਕਰਦਾ ਸੀ, ਉਹਨੂੰ ਪਹਿਲਾਂ ਨਹੀਂ ਮਿਲੀ। ਉਹਦਾ ਜੋ ਕੁਝ ਕੰਮ ਕਰ ਰਿਹਾ ਸੀ, ਜਿਹੜੀ ਸੇਵਾ ਕਰ ਰਿਹਾ ਸੀ, ਉਹ ਸੇਵਾ ਗੁਰੂ ਕੋਲ ਜਮ੍ਹਾਂ ਹੁੰਦੀ ਗਈ, ਇਕੱਠੀ ਹੁੰਦੀ ਗਈ। ਗੁਰੂ ਨੇ ਉਹਨੂੰ ਸੰਭਾਲ ਕੇ ਰੱਖਿਆ। ਗੁਰੂ ਦਾ ਮਤਲਬ ਇਹੀ ਹੈ, ਸਿੱਧਾ ਨਾਮ ਜਪਣਾ ਹੈ ਤੇ ਉਹ ਵੀ ਨਾਮ, ਗੁਰੂ ਤੋਂ ਬਿਨਾਂ ਆਪਾਂ ਜਪਣੇ ਆ ਨਾ, ਗੁਰੂ ਤੋਂ ਬਿਨਾਂ ਨਾਮ ਜਪਿਆ ਕੀ ਹੈ? ਉਹਦਾ ਬੰਦਾ ਖੁਦ ਸਿੱਧਾ, ਉਹਦਾ ਕੁਨੈਕਸ਼ਨ ਪਰਮਾਤਮਾ ਨਾਲ ਵਿੱਚ ਗੁਰੂ ਬੈਲੈਂਸ ਬਣਾਉਣ ਵਾਲੀ ਚੀਜ਼ ਨਹੀਂ ਹੈ। ਗੁਰੂ ਦਾ ਅਰਥ ਹੈ ਟਰਾਂਸਫਾਰਮਰ, ਕਿ ਜਿੰਨੀ ਕੁ ਸ਼ਕਤੀ ਅੱਗੇ ਚਾਹੀਦੀ ਹੈ। ਹੁਣ ਇਹ ਬਲਬ ਜਗ ਰਿਹਾ ਹੈ, ਇਹਦਾ ਕਾਰਨ ਇਹਦੇ ਵਿੱਚ ਇੱਕ ਟਰਾਂਸਫਾਰਮਰ ਹੈ, ਕੰਟਰੋਲਰ ਹੈ ਇਸ ਦਾ, ਕਿ ਇਹਨੂੰ ਕਿੰਨੇ ਵਾਟ ਲਾਈਟ ਚਾਹੀਦੀ ਹੈ। 100 ਵਾਟ ਚਾਹੀਦੀ ਹੈ ਨਾ, ਤਾਂ ਉਹ 100 ਭੇਜੇਗਾ। ਜੇ ਉਹਨੇ 150 ਭੇਜ ਦਿੱਤੀ, ਫਿਰ ਕੀ ਹੋਵੇਗਾ? ਇਹ ਟੁੱਟ ਜਾਏਗਾ, ਪਾਟ ਜਾਏਗਾ, ਸੜ ਜਾਏਗਾ। ਗੁਰਪ੍ਰਸਾਦ ਦਾ ਮਤਲਬ ਹੈ, ਗੁਰੂ ਦੇ ਚਰਨੀ ਲੱਗਣ ਦਾ ਮਤਲਬ ਹੈ, ਕਿ ਜਿਹਨੂੰ ਤੂੰ ਜਪ ਰਿਹਾ ਉਹ ਅਥਾਹ ਸ਼ਕਤੀਸ਼ਾਲੀ ਹੈ, ਬਹੁਤ ਵੱਡਾ ਹੈ। ਜੇ ਤੂੰ ਸਿੱਧਾ ਜਪਦੇ ਆ ਤੇ ਉਹਦੀ ਸਿੱਧੀ ਤਾਕਤ ਤੇਰੇ ਉੱਤੇ ਵੈਸੇ ਤਾਂ ਤੇਰੇ ਤੱਕ ਆਏਗੀ ਨਹੀਂ, ਕਨੈਕਸ਼ਨ ਨਹੀਂ ਬਣਨਾ, ਗੁਰੂ ਤੋਂ ਬਿਨਾਂ ਨਹੀਂ ਆਏਗੀ। ਤੇ ਜੇ ਆ ਗਈ ਤੇ ਤੇਰੇ ਤੋਂ ਸੰਭਾਲੀ ਨਹੀਂ ਜਾਣੀ। ਜਿੱਦਣ ਵਿੱਚ ਗੁਰੂ ਆ ਗਿਆ, ਉਦਣ ਜਿੰਨੀ ਮਰਜ਼ੀ ਘਾਲਣਾ ਕਰੀ, ਤੇਰੇ ਕੋਲ ਉਨਾ ਚਿਰ ਉਹਦਾ ਫਲ ਨਹੀਂ ਆਏਗਾ ਜਿੰਨਾ ਚਿਰ ਤੂੰ ਉਹਨੂੰ ਸਮਾਉਣ ਦੇ ਯੋਗ ਨਾ ਹੋ ਗਿਆ। ਉਹ ਇਕੱਠੀ ਹੁੰਦੀ ਜਾਏਗੀ ਗੁਰੂ ਦੇ ਖਾਤੇ ਵਿੱਚ। ਜਦੋਂ ਤੇਰੀ ਉਮਰ ਵੱਧ ਗਈ, ਤੂੰ ਗੁਰੂ ਦੇ ਹਾਣ ਦਾ ਹੋ ਗਿਆ, ਸਤਿਗੁਰੂ ਨੇ ਉਸੇ ਵੇਲੇ ਤੇਰੇ ਨਾਮ ਸਭ ਕੁਝ ਕਰਾ ਦੇਣਾ, ਸਭ ਕੁਝ ਤੈਨੂੰ ਦੇ ਦੇਣਾ ਹੈ। ਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਉਹਦੇ ਵਿੱਚ ਬਚਨ ਕਹੇ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੌਰਾਨ ਬੜੇ ਬੰਦਿਆਂ ਨਾਲ ਖੇਡ ਕੇ ਵੇਖਿਆ। ਧਿਆਨ ਦਿਓ, ਸੱਤੇ ਬਲਵੰਡੇ ਦੀ ਵਾਰ ਦੇ ਅੰਦਰ ਸਿੱਖਾਂ ਨਾਲ ਵੀ ਖੇਡੇ, ਪੁੱਤਰਾਂ ਨਾਲ ਵੀ ਖੇਡੇ, ਜਿਵੇਂ ਆ ਖਿਡਾਰੀ ਖੂੰਡੀ ਲੈ ਕੇ ਖੇਡਦੇ ਨੇ। ਸਿੱਖਾਂ ਪੁੱਤਰਾਂ ਕੋਖ ਕਹਿ, ਸਾਰਿਆਂ ਨੂੰ ਕੋਖਿਆ, ਭਾਵ ਸਾਰਿਆਂ ਨਾਲ ਖੇਡ ਕੇ ਵੇਖਿਆ ਵੀ ਆਓ ਆਪਾਂ ਖੇਡੀਏ। ਜਦੋਂ ਸਾਰਿਆਂ ਨਾਲ ਖੇਡਿਆ ਨਾ, ਤੇ ਸਾਰਿਆਂ ਵਿੱਚੋਂ ਗੁਰੂ ਨਾਨਕ ਦੇਵ ਜੀ ਨੂੰ ਲੱਗਾ ਵੀ ਜਿਹੜਾ ਲਹਿਣਾ ਹੈ ਨਾ, ਇਹ ਮੇਰੇ ਨਾਲ ਖੇਡ ਸਕਦਾ, ਇਹਦੀ ਥੋੜੀ ਜਿਹੀ ਉਮਰ ਮੇਰੇ ਨਾਲ ਮਿਲਦੀ, ਮੇਰੇ ਹਾਣ ਦਾ ਹੋ ਗਿਆ, ਮੇਰੇ ਹਾਣ ਦਾ ਹੋ ਗਿਆ, ਮੇਰੇ ਬਰਾਬਰ ਹੋਣ ਲੱਗਾ ਹੈ। ਤਾਂ ਉੱਥੇ ਬਚਨ ਵਰਤੇ ਨੇ ਵੀ ਗੁਰੂ ਨਾਨਕ ਦੇਵ ਨੇ ਫਿਰ ਭਾਈ ਲਹਿਣੇ ਨਾਲ ਖੇਡ ਕੇ ਵੇਖਿਆ, ਮੜਿਕ ਕੇ ਵੇਖਿਆ, ਸਿੱਧਾ ਸ਼ਬਦ ਆਇਆ ਹੈ। ਭਾਈ ਲਹਿਣੇ ਦਾ ਨਾਮ ਆਇਆ ਵਿੱਚ ਗੁਰੂ ਅੰਗਦ ਦੇਵ ਜੀ ਦਾ। ਜੋਤ ਸਮਾਣੀ ਜੋਤ ਵਿੱਚ ਆਪ ਆਪੇ ਛੇਤੀ ਮਿੱਕੇ ਓਨ, ਰਾਮਕਲੀ ਕੀ ਵਾਰ। ਇਹ ਮਿੱਕਿਉਣ ਸ਼ਬਦ ਦਾ ਅਰਥ ਕੀ ਬਣਦਾ ਹੈ? ਮਿੱਕਿਉਣ ਦਾ ਅਰਥ ਹੈ ਤੋਲਣਾ, ਜਿਵੇਂ ਦੋ ਚੀਜ਼ਾਂ ਨੂੰ ਤੋਲਿਆ ਜਾਂਦਾ ਛਾਬਿਆਂ ਨੂੰ। ਤੇ ਜਿਹੜਾ ਮਿੱਕਿਉਣ ਜਿਹੜਾ ਸ਼ਬਦ ਹੈ ਨਾ, ਉਹ ਖਿਡਾਰੀ ਵਰਤਦੇ ਨੇ ਆ ਜਦੋਂ ਹਾਕੀ ਦਾ ਮੈਚ ਹੁੰਦਾ ਹੈ, ਜਾਂ ਪਿੰਡਾਂ ਵਿੱਚ ਖੂੰਡੀ ਖੇਡਦੇ ਨੇ। ਖੂੰਡੀ ਦੀ ਖਿਡਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਆਇਆ, ਭਾਵੇਂ ਉਹ ਘੋੜੇ ਤੇ ਚੜ ਕੇ ਖੂੰਡੀ ਖੇਡਦੇ ਨੇ। ਜਦੋਂ ਬੱਚੇ ਪਿੰਡਾਂ ਵਿੱਚ ਖੂੰਡੀ ਖੇਡਦੇ ਨਾ, ਪੁਰਾਣੇ ਸਮੇਂ ਦੀ ਇਹ ਖੇਡ ਹੈ ਹਿੰਦੁਸਤਾਨ ਦੀ, ਹਾਕੀ ਜਿਹੜੀ ਖੂੰਡੀ ਜਿਸ ਨੂੰ ਕਹਿੰਦੇ ਨੇ। ਪਹਿਲਾਂ ਇਹਦਾ ਨਾਮ ਹਾਕੀ ਨਹੀਂ ਸੀ, ਇਹ ਪੱਛਮ ਵਿੱਚੋਂ ਆਇਆ, ਪਹਿਲਾਂ ਇਹਨੂੰ ਖੂੰਡੀ ਕਹਿੰਦੇ ਸਨ। ਹੁਣ ਇਹ ਸਾਡੀ ਆਪਣੀ ਤਰਾਸ ਦੀ, ਅਸੀਂ ਆਰਥਿਕ ਤੌਰ ਤੇ ਵੀ ਵਿਕਾਸ ਨਹੀਂ ਕਰ ਸਕੇ ਤੇ ਭਾਸ਼ਾ ਦੇ ਤੌਰ ਤੇ ਵੀ ਵਿਕਾਸ ਨਹੀਂ ਕਰ ਸਕੇ। ਉਹਨੂੰ ਕਹਿੰਦੇ ਸਨ ਜਦੋਂ ਦੋ ਖਿਡਾਰੀ ਜਿਹੜੇ ਟੀਮ ਦੇ ਕਪਤਾਨ ਹੁੰਦੇ ਸਨ, ਵੱਡੇ ਹੁੰਦੇ ਸਨ ਆਪੋ ਆਪਣੀ ਟੀਮ ਵਿੱਚੋਂ, ਉਹ ਗਰਾਊਂਡ ਦੇ ਮੈਦਾਨ ਦੇ ਬਿਲਕੁਲ ਵਿਚਕਾਰ ਖੜੇ ਹੋ ਕੇ ਗੇਂਦ ਵਿਚਕਾਰ ਰੱਖ ਲੈਂਦੇ ਸਨ ਤੇ ਦੋਵੇਂ ਇੱਕ ਦੂਜੇ ਨਾਲ ਆਪਣੀਆਂ ਖੂੰਡੀਆਂ ਮਿਲਾਉਂਦੇ ਸਨ ਤਿੰਨ ਵਾਰੀ, ਤੇ ਉਹਦੇ ਤੋਂ ਬਾਅਦ ਖੇਡ ਸ਼ੁਰੂ ਹੋ ਜਾਂਦੀ ਸੀ। ਉਹਨੂੰ ਕਹਿੰਦੇ ਨੇ ਮਿੱਕਣਾ, ਮੜਿਕਣਾ, ਸ਼ੁਰੂ ਕਰਨਾ, ਆਰੰਭਤਾ ਕਰਨੀ ਖੇਡ ਦੀ। ਤੇ ਉਹ ਦੋਵੇਂ ਇੱਕੋ ਜਿਹੀ ਤਾਕਤ ਵਾਲੇ ਖਿਡਾਰੀ ਹੁੰਦੇ ਸਨ। ਉਹਨੂੰ ਗੁਰੂ ਸਾਹਿਬ ਨੇ ਕਿਹਾ, ਭਾਈ ਸੱਤੇ ਬਲਵੰਡੇ ਨੇ ਕਿਹਾ ਕਿ ਗੁਰੂ ਨਾਨਕ ਨੇ ਵੇਖਿਆ ਮੇਰੇ ਨਾਲ ਕੌਣ ਘੁਲ ਸਕਦਾ, ਮੇਰੇ ਨਾਲ ਕੌਣ ਖੇਡ ਸਕਦਾ। ਤਾਂ ਉਹਨਾਂ ਨੇ ਲਹਿਣੇ ਨੂੰ ਚੁਣ ਲਿਆ। ਲਹਿਣੇ ਦੇ ਨਾਲ 7 ਸਾਲ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਦੀ ਖੇਡ ਖੇਡੀ, ਖੇਡ ਕੇ ਵੇਖਿਆ ਜੋਤ ਸਮਾਣੀ ਜੋਤ ਵਿੱਚ ਆਪ ਆਪੇ ਛੇਤੀ ਮਿੱਕਿਓਣ, ਜਾਂ ਸੁਧੋ ਸੂ। ਜਦੋਂ ਸੋਧ ਕੇ ਵੇਖਿਆ, ਖੇਡ ਕੇ ਵੇਖਿਆ, ਤਾਂ ਲਹਿਣਾ ਟਿਕਿਓਣ, ਉਹਨਾਂ ਵਿੱਚੋਂ ਕੇਵਲ ਲਹਿਣਾ ਹੀ ਖੇਡ ਸਕਿਆ ਗੁਰੂ ਨਾਨਕ ਦੇ ਨਾਲ, ਕਿਉਂਕਿ ਗੁਰੂ ਦੇ ਬਰਾਬਰ ਦਾ ਹਾਣ ਦਾ ਸਿੱਖ ਸਾਰੇ ਪ੍ਰਵਾਨ ਸਨ, ਪਰ ਗੁਰੂ ਜਿੱਡਾ ਵੱਡਾ ਕੇਵਲ ਭਾਈ ਲਹਿਣਾ ਜੀ ਹੋਏ ਸਨ। ਜਿੰਨਾ ਵੱਡਾ ਗੁਰੂ ਨਾਨਕ ਸੀ ਨਾ, ਸਿੱਖ ਕੋਈ ਘੱਟ ਨਹੀਂ ਸਨ। ਵੇਖੋ ਉਸ ਵੇਲੇ ਵੀ ਬਾਬਾ ਬੁੱਢਾ ਜੀ, ਭਾਈ ਅਜਿੱਤੇ ਰੰਧਾਵੇ ਵਰਗੇ ਇੱਕ ਨਹੀਂ ਅਨੇਕਾਂ ਸਿੱਖ ਨੇ, ਪਰ ਲਹਿਣੇ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹਾਣ ਦਾ ਕਰ ਲਿਆ, ਆਪਣੇ ਜਿੰਨਾ ਵੱਡਾ ਕਰ ਲਿਆ। ਤੇ ਜਦੋਂ ਆਪਣੇ ਜਿੱਡਾ ਵੱਡਾ ਕੀਤਾ, ਉਸੇ ਵੇਲੇ ਜੋ ਕੁਝ ਗੁਰੂ ਨਾਨਕ ਦੇਵ ਜੀ ਦੇ ਕੋਲ ਸੀ, ਉਸੇ ਵੇਲੇ ਭਾਈ ਲਹਿਣੇ ਦੀ ਝੋਲੀ ਵਿੱਚ ਪਾ ਦਿੱਤਾ, ਬਰਾਬਰ ਕਰ ਦਿੱਤਾ ਆਪਣੇ। ਤੇ ਉਸ ਵੇਲੇ ਤਖ਼ਤ ਤੇ ਬਿਠਾਇਆ। ਟਿਕਿਉਣ ਦਾ ਮਤਲਬ ਕੀ? ਵਾਰ ਬੜੀ ਪਿਆਰੀ ਹੈ। ਟਿਕਿਉਣ ਦਾ ਮਤਲਬ ਟਿਕ ਜਾਣਾ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦੀ ਇੱਕ ਆਖਰੀ ਪ੍ਰੀਖਿਆ ਲਈ ਸੀ, ਭਾਵੇਂ ਕਈ ਪ੍ਰੀਖਿਆਵਾਂ ਲਈਆਂ, ਵਿੱਚ ਆਪਾਂ ਇਸ ਬਾਣੀ ਦੇ ਨਾਲ ਨਾਲ ਇਹ ਸਾਖੀਆਂ ਸਾਂਝੀਆਂ ਵੀ ਕਰ ਰਹੇ, ਪਰ ਜਾਂ ਸੁਧੋ ਸੂ, ਜਦੋਂ ਖੇਡ ਕੇ ਵੇਖਿਆ ਤੇ ਇੱਕ ਦਿਨ ਗੁਰੂ ਨਾਨਕ ਨੇ ਪਾਇਆ ਵੀ ਭਾਈ ਲਹਿਣਾ ਮੇਰੇ ਹਾਣ ਦਾ ਹੋ ਗਿਆ। ਭਾਈ ਲਹਿਣੇ ਦੀ ਫੜੀ ਬਾਂਹ, ਜਿੱਥੇ ਗੁਰੂ ਨਾਨਕ ਸਾਹਿਬ ਬਹਿੰਦੇ ਸਨ, ਬਾਹੋਂ ਫੜ ਕੇ ਭਾਈ ਲਹਿਣੇ ਨੂੰ ਉਸ ਤਖ਼ਤ ਦੇ ਉੱਤੇ ਬਿਠਾ ਦਿੱਤਾ। ਜਦੋਂ ਤਖ਼ਤ ਦੇ ਉੱਤੇ ਬਿਠਾਇਆ, ਭਾਈ ਲਹਿਣਾ ਜੀ ਹੈਰਾਨ ਹੋ ਗਿਆ ਵੀ ਇਹ ਕੀ ਹੈ, ਥੋੜਾ ਜਿਹਾ ਇਧਰ ਉਧਰ, ਗੁਰੂ ਵਾਲੀ ਥਾਂ ਤੇ ਬਹਿ ਜਾਣਾ ਕਿੰਨੀ ਵੱਡੀ ਗੱਲ ਹੋਵੇਗੀ, ਸਹਿਣਾ ਔਖਾ ਹੋ ਗਿਆ ਥੋੜਾ ਜਿਹਾ। ਸਤਿਗੁਰਾਂ ਨੇ ਕਿਹਾ, ਲਹਿਣਿਆ ਹਿੱਲੀ ਨਾ, ਟਿਕ ਕੇ ਰਹੋ, ਮਸਾਂ ਤੈਨੂੰ ਤਿਆਰ ਕੀਤਾ ਇੱਥੇ ਬਿਠਾਉਣ ਵਾਸਤੇ, ਇਹ ਥਾਂ ਬੜੀ ਵੱਡੀ ਆ, ਤਕੜਾ ਹੋ ਕੇ ਬਵੀ। ਅੱਜ ਤੇਰੇ 7 ਸਾਲਾਂ ਵਿੱਚੋਂ ਤੂੰ ਬੜੀਆਂ ਪ੍ਰੀਖਿਆਵਾਂ ਦਿੱਤੀਆਂ ਨੇ, ਕਦੀ ਤੂੰ ਰਾਤ ਕੱਪੜੇ ਧੋਤੇ ਨੇ ਛਾਂ ਵਿੱਚ ਉਹਨੂੰ ਧੁੱਪ ਕਿਹਾ, ਕਦੀ ਤੂੰ ਕਹਿ ਤੇ ਤੁਹਾਡੀ ਮੁੱਠੀ ਵਿੱਚ ਸਾਰਾ ਕੁਝ ਹੈ, ਕਦੀ ਤੂੰ ਕਿੱਕਰ ਤੇ ਚੜ ਕੇ ਕਿੱਕਰ ਹਿਲਾਇਆ ਕਿ ਮਿਠਾਈ ਡਿੱਗੇਗੀ, ਕਦੀ ਤੂੰ ਕੌਲ ਕੱਢਿਆ ਚਿੱਕੜ ਵਿੱਚੋਂ, ਕਿੰਨਾ ਕੁਝ ਕੀਤਾ, ਕਦੀ ਮੁਰਦਾ ਖਾਣ ਵਾਸਤੇ ਤਿਆਰ ਹੋ ਗਿਆ, ਪਰ ਅੱਜ ਤੇਰੀ ਆਖਰੀ ਪ੍ਰੀਖਿਆ ਹੈ। ਹੁਣ ਪਤਾ ਨਹੀਂ ਕਿਹੜੀ ਪ੍ਰੀਖਿਆ ਸੀ, ਉਹ ਪ੍ਰੀਖਿਆ ਇਹ ਸੀ ਵੀ ਜਦੋਂ ਭਾਈ ਲਹਿਣਾ ਜੀ ਬੈਠੇ, ਗੁਰੂ ਨਾਨਕ ਦੇਵ ਜੀ ਨੇ ਅੱਜ ਪਹਿਲੀ ਵਾਰੀ ਭਾਈ ਲਹਿਣੇ ਦੇ ਅੱਗੇ ਗੋਡੇ ਟੇਕ ਦਿੱਤੇ ਮੱਥਾ ਟੇਕਣ ਵਾਸਤੇ। ਛੋਟੀ ਜਿਹੀ ਘਟਨਾ ਨਹੀਂ ਸੀ। ਜਦੋਂ ਅੱਗੇ ਗੋਡੇ ਟੇਕੇ, ਭਾਈ ਲਹਿਣਾ ਜੀ ਨੂੰ ਬਹੁਤ ਮਹਿਸੂਸ ਹੋਇਆ ਵੀ ਇਹ ਕੀ ਹੋਣ ਲੱਗਾ ਹੈ। ਗੱਲ ਬਹੁਤ ਵੱਡੀ ਸੀ, ਜਿਹਦੇ ਉੱਤੇ 24 ਘੰਟੇ ਜਿਸ ਗੁਰੂ ਨਾਨਕ ਦੇ ਕੋਲ ਜਾਗ ਜਾਗ ਕੇ ਗੁਜ਼ਾਰੇ ਸਨ, ਪੱਖਾ ਚੱਲ ਚੱਲ ਕੇ, ਪੈਰ ਘੁੱਟ ਘੁੱਟ ਕੇ, ਸੇਵਾ ਕਰ ਕਰਕੇ, ਅੱਜ ਉਹ ਗੁਰੂ ਨਾਨਕ ਅੱਗੇ ਗੋਡੇ ਟੇਕ ਕੇ ਮੱਥਾ ਟੇਕਣ ਲੱਗਾ। ਸਹਿਣਾ ਕਿੰਨਾ ਔਖਾ ਸੀ, ਆਖਰੀ ਪ੍ਰੀਖਿਆ ਸੀ ਭਾਈ ਲਹਿਣੇ ਦੀ। ਵਹਿੰਦਿਆਂ ਵਹਿੰਦਿਆਂ ਗੁਰੂ ਨਾਨਕ ਨੇ ਆਪਣਾ ਮੱਥਾ ਭਾਈ ਲਹਿਣੇ ਦੇ ਚਰਨਾਂ ਤੇ ਰੱਖ ਦਿੱਤਾ। ਜਦੋਂ ਚਰਨਾਂ ਤੇ ਰੱਖਿਆ, ਭਾਈ ਲਹਿਣੇ ਦੇ ਗੁਰੂ ਅੰਗਦ ਦੇਵ ਜੀ ਦੇ ਥੋੜੇ ਜਿਹੇ ਚਰਨ ਜਿਹੜੇ ਸਨ ਹਿੱਲੇ, ਅੰਦਰ ਭੈ ਪੈਦਾ ਹੋਇਆ। ਉਹ ਮਣਾ ਗੁਰੂ ਨਾਨਕ ਤੇਰੇ ਚਰਨਾਂ ਉੱਤੇ, ਅੰਦਰ ਹਿੱਲ ਗਿਆ ਇੱਕ ਵਾਰੀ। ਜਦੋਂ ਹਿੱਲਣ ਲੱਗੇ ਤੇ ਗੁਰੂ ਨਾਨਕ ਨੇ ਪੈਰ ਫੜ ਲਏ ਭਾਈ ਲਹਿਣੇ ਦੇ। ਕਹਿਣ ਲੱਗੇ, ਲਹਿਣਿਆ ਪੈਰ ਕਿਉਂ ਹਿਲਾਉਣਾ ਹੈ? ਕਹਿਣ ਲੱਗਾ, ਮਹਾਰਾਜ ਮੇਰੇ ਪੈਰ ਤੇ ਤੁਹਾਡਾ ਮੱਥਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਉਹ ਲਹਿਣਿਆ 7 ਸਾਲ ਹੋ ਗਏ ਨੇ ਤੈਨੂੰ ਕਹਿੰਦਿਆਂ ਨੂੰ, ਸਾਰਾ ਕੁਝ ਹੀ ਤੇਰਾ ਹੈ, ਸਾਰਾ ਕੁਝ ਹੀ ਤੇਰਾ ਹੈ, ਅਜੇ ਪੈਰ ਤੇਰੇ ਬਾਕੀ ਰਹਿ ਗਏ ਨੇ, ਤੂੰ ਸਭ ਕੁਝ ਹੀ ਤੇ ਮੈਨੂੰ ਦੇ ਦਿੱਤਾ, ਪੈਰ ਤੇਰੇ ਥੋੜੀ ਨੇ, ਕਿਉਂ ਹਿਲਾਉਣਾ ਇਹਨਾਂ ਨੂੰ? ਪੈਰਾਂ ਤੇ ਮੱਥਾ ਮੈਂ ਪੂਜਾ ਵਾਸਤੇ ਨਹੀਂ ਟੇਕਿਆ ਤੇਰੇ, ਮੈਂ ਤਾਂ ਆਪਣੇ ਪੈਰ ਸਮਝ ਕੇ ਆਪ ਹੀ ਮੱਥਾ ਟੇਕ ਲਿਆ, ਤੇਰੇ ਪੈਰ ਥੋੜੀ ਨੇ। ਅੱਜ ਆਖਰੀ ਗਿਆਨ ਦਿੱਤਾ ਗੁਰੂ ਨਾਨਕ ਨੇ, ਸਿੱਖ ਆਪਣੇ ਪੈਰਾਂ ਨੂੰ ਵੀ ਆਪਣੇ ਪੈਰ ਨਹੀਂ ਸਮਝਦਾ। ਔਰ ਜਦੋਂ ਪੈਰ ਫੜੇ ਤੇ ਭਾਈ ਲਹਿਣੇ ਨੇ ਕਿਹਾ ਮੇਰੇ ਪੈਰ ਨੇ, ਗੁਰੂ ਨਾਨਕ ਨੇ ਕਿਹਾ ਨਹੀਂ ਲੈਣਿਆ ਤੇਰੇ ਪੈਰ ਨਹੀਂ, ਅੱਜ ਤੂੰ ਤੈਨੂੰ ਮੈਂ ਅੰਗਦ ਬਣਾ ਦਿੱਤਾ ਹੈ। ਅੰਗਦ ਦਾ ਮਤਲਬ ਹੈ ਤੂੰ ਮੇਰਾ ਅੰਗ ਹੈ, ਤੇਰੇ ਪੈਰ ਇਹ ਤੇਰਾ ਅੰਗ ਹੈ ਨਾ, ਤੇਰੇ ਪੈਰ ਵੀ ਮੇਰੇ ਨੇ, ਤੇਰੇ ਹੱਥ ਵੀ ਮੇਰੇ ਨੇ, ਤੇਰੀਆਂ ਅੱਖਾਂ ਵੀ ਮੇਰੀਆਂ ਨੇ, ਤੇਰਾ ਨੱਕ, ਤੇਰਾ ਸੀਸ, ਸਭ ਕੁਝ ਹੀ ਮੇਰਾ ਹੈ, ਤੇ ਹੁਣ ਤੇਰਾ ਹਿਰਦਾ ਵੀ ਮੇਰਾ ਹੀ ਹਿਰਦਾ ਹੈ, ਅੱਜ ਤੋਂ ਬਾਅਦ ਮੈਂ ਤੇਰੇ ਹਿਰਦੇ ਵਿੱਚ ਰਹਿਣਾ ਹੈ। ਇੱਥੇ ਜਾ ਕੇ ਸਿੱਖੀ ਦੀ ਸਮਾਪਤੀ, ਖੇਡ ਇੱਥੇ ਖਤਮ ਹੁੰਦੀ ਹੈ। ਬਸ ਇੱਥੋਂ ਜਿਹਨੂੰ ਸਿੱਖ ਸੱਚਖੰਡ ਕਹਿੰਦਾ ਹੈ ਨਾ, ਉਹਦਾ ਦਰਵਾਜ਼ਾ ਇੱਥੋਂ ਖੁੱਲਦਾ ਹੈ ਕਿ ਜ਼ਿੰਦਗੀ ਵਿੱਚ ਜੋ ਕੁਝ ਵੀ ਉਹਦੇ ਕੋਲ ਹੈ ਉਹ ਸਾਰਾ ਕੁਝ ਆਪਣੇ ਗੁਰੂ ਦੇ ਅੱਗੇ ਰੱਖ ਦਿੰਦਾ ਹੈ। ਹੁਣ ਪੈਰ ਵੀ ਗੁਰੂ ਦੇ ਹੋ ਗਏ, ਬਰਾਬਰ ਕੀਤਾ ਆਪਣੇ, ਆਪਣੇ ਬਰਾਬਰ ਕਰਕੇ ਬਿਲਕੁਲ ਸਾਰਾ ਕੁਝ ਖੋ ਲਿਆ, ਤੇ ਸਾਰਾ ਕੁਝ ਜਦੋਂ ਖੋ ਕੇ ਬਰਾਬਰ ਕੀਤਾ, ਜੋ ਕੁਝ ਗੁਰੂ ਨਾਨਕ ਕੋਲ ਸੀ ਉਹ ਸਾਰਾ ਕੁਝ ਭਾਈ ਲਹਿਣੇ ਨੂੰ ਦੇ ਦਿੱਤਾ, ਸਾਰਾ ਕੁਝ ਝੋਲੀ ਵਿੱਚ ਪਾ ਦਿੱਤਾ। ਅੱਜ ਸਤਿਗੁਰੂ ਕਹਿ ਰਹੇ ਨੇ ਨਾਲ ਇਆਣੇ ਦੋਸਤੀ, ਇਆਣੇ ਦਾ ਅਰਥ ਹੈ ਬੱਚਾ। ਸਰੀਰ ਦੀ ਉਮਰ ਪਹਿਲਾਂ ਸਿੱਖ ਗੁਰੂ ਦੇ ਸਰੀਰ ਦੀ ਉਮਰ ਵਧਾਉਂਦਾ ਹੈ, ਧਿਆਨ ਦਿਓ। ਇੱਕ ਉਮਰ ਹੈ ਸਾਡੇ ਸਰੀਰ ਦੀ, ਇੱਕ ਉਮਰ ਹੈ ਸਾਡੇ ਸੂਖਸ਼ਮ ਸਰੀਰ ਦੀ। ਦੋ ਸਰੀਰ ਨੇ ਨਾ ਸਾਡੇ, ਇੱਕ ਕੱਦ ਹੈ ਸਾਡੇ ਬਾਹਰਲੇ ਸਰੀਰ ਦਾ, ਇਹ ਤੇ ਵੱਧ ਗਿਆ, ਖੁਰਾਕ ਮਿਲ ਗਈ ਇਹਨੂੰ, 5 ਤੱਤਾਂ ਤੋਂ ਬਣਿਆ ਸੀ ਸਰੀਰ, 5 ਤੱਤ ਖਵਾਈ ਗਏ ਸੀ ਬਾਹਰੋਂ ਇਹਨੂੰ, ਆਹ ਰੋਟੀ ਕੀ ਹੈ, ਆਹ ਜਿਹੜਾ ਪ੍ਰਸ਼ਾਦਾ ਛਕਣਿਆ ਕੀ ਹੈ, ਪਾਣੀ ਪੀਣਿਆ ਕੀ ਹੈ, 5 ਤੱਤ ਹੀ ਨੇ, ਹੋਰ ਕੀ ਹੈ। ਇਸ ਰੋਟੀ ਦੇ ਵਿੱਚ ਅਗਨੀ ਤੱਤ ਵੀ ਹੈ, ਮਿੱਟੀ ਵੀ ਹੈ, ਇਹਦੇ ਅੰਦਰ ਪਾਣੀ ਵੀ ਅਸੀਂ ਪੀ ਲੈਂਦੇ ਹਾਂ, ਪਾਣੀ ਤੱਤ ਮਿਲ ਜਾਂਦਾ, ਹਵਾ ਸਵਾਸ ਦੇ ਰੂਪ ਵਿੱਚ ਮਿਲਦੀ, ਆਕਾਸ਼ ਤੱਤ ਸਾਨੂੰ ਹੋਰ ਸੂਖਸ਼ਮ ਰੂਪ ਵਿੱਚ ਮਿਲਦਾ, ਤੇ ਜਿੰਨਾ ਜਦੋਂ ਇਹਨਾਂ 5 ਤੱਤਾਂ ਵਿੱਚੋਂ ਇੱਕ ਤੱਤ ਘਟ ਜਾਏ ਨਾ, ਜਿੱਦਣ ਬੰਦਾ ਡਿੱਗ ਪੈਂਦਾ ਦੂਜਿਆਂ ਨੂੰ ਚੁੱਕ ਕੇ ਲਿਜਾਣਾ ਪੈਂਦਾ, ਅਸੀਂ ਕਹਿੰਦੇ ਹਾਂ ਇਸ ਬੰਦੇ ਵਿੱਚ ਪਾਣੀ ਘਟ ਗਿਆ, ਇਹਦਾ ਪ੍ਰਬੰਧ ਕਰੋ, ਪਾਣੀ ਘਟ ਗਿਆ ਇਹਦੇ ਸਰੀਰ ਵਿੱਚੋਂ, ਇੱਕ ਤੱਤ ਘਟਿਆ ਤੇ ਬੰਦਾ ਡਿੱਗ ਪਿਆ, ਅਸੀਂ ਕਹਿੰਦੇ ਹਾਂ ਇਸ ਬੰਦੇ ਦਾ ਤਾਪਮਾਨ ਡਾਊਨ ਹੋ ਗਿਆ, ਕਮਜ਼ੋਰ ਪੈ ਗਿਆ, ਕੁਝ ਪਚਦਾ ਨਹੀਂ ਇਸ ਨੂੰ, ਇਹਦੀ ਅੰਦਰ ਦੀ ਅਗਨ ਘਟ ਗਈ ਹੈ। ਪੰਜਾਂ ਤੱਤਾਂ ਦਾ ਸਰੀਰ ਬਣਿਆ, ਜੇ ਪੰਜ ਤੱਤ ਮਿਲਣ ਤੇ ਤਾਂ ਵੱਧਦਾ, ਨਹੀਂ ਤੇ ਵਧੇਗਾ ਨਹੀਂ, ਮਰ ਜਾਏਗਾ, ਕਮਜ਼ੋਰ ਪੈ ਜਾਏਗਾ। ਇਸੇ ਤਰ੍ਹਾਂ ਸਾਡੇ ਅੰਦਰ ਸੂਖਸ਼ਮ ਸ਼ਬਦ ਦਾ ਸਰੀਰ ਹੈ, ਨਾਮ ਦਾ ਸਰੀਰ ਹੈ, ਉਹ ਸ਼ਬਦ ਦਾ ਬਣਿਆ ਹੋਇਆ। ਜਿਵੇਂ ਸਰੀਰ ਪੰਜ ਤੱਤਾਂ ਦਾ ਬਣਿਆ, ਸਾਡਾ ਮਨ, ਸਾਡੀ ਆਤਮਾ, ਸਾਡਾ ਅੰਤਿਸ਼ਕਰਨ ਸ਼ਬਦ ਤੱਤ ਦਾ ਬਣਿਆ ਹੋਇਆ ਹੈ। ਹੁਣ ਬਾਹਰਲੇ ਸਰੀਰ ਨੂੰ ਤੇ ਅਸੀਂ ਖੁਰਾਕ ਦੇ ਜਾਂਦੇ ਹਾਂ, ਬੜਾ ਪ੍ਰਬੰਧ ਹੁੰਦਾ, ਅਜੇ ਬੰਦੇ ਦਾ ਸਰੀਰ ਪੂਰਾ ਨਹੀਂ ਬਣਿਆ ਹੁੰਦਾ। ਬੱਚਾ ਅਜੇ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਗਰਭ ਵਿੱਚ ਸਿਰਫ 2 ਮਹੀਨਿਆਂ ਦਾ ਹੁੰਦਾ ਹੈ, ਤੇ ਬੰਦਾ ਚੈੱਕਅਪ ਕਰਾਉਣਾ ਸ਼ੁਰੂ ਕਰ ਦਿੰਦਾ ਵੀ ਕਿਤੇ ਕੋਈ ਘਾਟ ਤੇ ਨਹੀਂ ਅੰਦਰ ਇਹਦੇ, ਉਹਨੂੰ ਚੈੱਕ ਕਰਾਉਂਦਾ ਹੈ ਕਿਸੇ ਚੀਜ਼ ਦੀ ਕਮੀ ਤਾਂ ਨਾ ਆ ਰਹੀ ਇਹਦੇ ਸਰੀਰ ਨੂੰ, ਕਿਤੇ ਕੋਈ ਬਿਮਾਰੀ ਨਾ ਲੱਗ ਜਾਏ। ਉਹਦੇ ਸਰੀਰ ਦਾ ਫਿਕਰ ਅਸੀਂ ਆਪਣੀ ਦੇਹ ਜਿਹੜੀ ਹੈ, ਆਹ ਜਿਹੜਾ ਸਰੀਰ ਹੈ, ਇਹਦਾ ਇੰਨਾ ਫਿਕਰ ਹੈ ਵੀ ਜਨਮ ਤੋਂ ਪਹਿਲਾਂ ਹੀ ਇਹਨੂੰ ਖੁਰਾਕ ਦੇਣੀ ਸ਼ੁਰੂ ਕਰ ਦਿੰਦੇ ਹਾਂ, ਜਨਮ ਤੋਂ ਪਹਿਲਾਂ, ਔਰ ਦੇਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਸਰੀਰ ਦੀ ਖੁਰਾਕ ਨਹੀਂ ਚਾਹੀਦੀ, ਪਰ ਗੱਲ ਇਹ ਹੈ ਬੰਦਾ ਸਰੀਰ ਨਾਲ ਇੰਨਾ ਲਗਾਵ ਰੱਖਦਾ ਕਿ ਜਨਮ ਤੋਂ ਪਹਿਲਾਂ ਹੀ ਬੱਚੇ ਨੂੰ ਖੁਰਾਕ ਦੇਣੀ ਸ਼ੁਰੂ ਕਰ ਦਿੰਦਾ ਹੈ। ਪਰ ਕਦੀ ਇਹਨੇ ਇਹ ਫਿਕਰ ਨਹੀਂ ਕੀਤਾ ਕਿ ਜਿੱਥੇ ਤੇਰਾ ਪੰਜ ਤੱਤਾਂ ਦਾ ਪੰਜ ਭੌਤਿਕ ਸਰੀਰ ਅੰਦਰ ਵੱਧ ਰਿਹਾ, ਉਹਨੂੰ ਖੁਰਾਕ ਦੀ ਲੋੜ ਏ ਪਿਆਰਿਆ, ਉੱਥੇ ਅੰਦਰ ਇਸ ਸਰੀਰ ਦੇ ਅੰਦਰਲੇ ਪਾਸੇ ਸ਼ਬਦ ਦਾ, ਜੋਤ ਦਾ ਸਰੀਰ ਵੀ ਪਿਆ, ਉਹਨੂੰ ਵੀ ਸ਼ਬਦ ਦੀ ਖੁਰਾਕ ਚਾਹੀਦੀ ਹੈ, ਉਸੇ ਵੇਲੇ ਚਾਹੀਦੀ ਸ਼ੁਰੂ ਵਿੱਚ। ਔਰ ਇਹ ਪੁਰਾਣਾ ਰਿਵਾਜ ਸੀ, ਜਦੋਂ ਕਿਸੇ ਘਰ ਵਿੱਚ ਬੱਚੇ ਨੇ ਪੈਦਾ ਹੋਣਾ ਹੁੰਦਾ ਸੀ ਤੇ ਉਸ ਬੀਬੀ ਨੂੰ ਕਹਿੰਦੇ ਸਨ ਵੀ ਸਵੇਰੇ ਉੱਠ ਕੇ ਕਿਸੇ ਗੁਰਮੁਖ ਦੇ ਮੱਥੇ ਲੱਗਿਆ ਕਰ। ਇਹ ਬਿਲਕੁਲ ਠੀਕ ਸੀ, ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ, ਜਾਂ ਉਹਨੂੰ ਕਿਹਾ ਜਾਂਦਾ ਸੀ ਇਹ ਤੂੰ ਸ਼ਬਦ ਪੜ੍ਹਨਾ ਹੈ ਕਿ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਜਦੋਂ ਮਾਂ ਇਹ ਪੜੇਗੀ ਨਾ, ਮਾਂ ਨੇ ਰੋਟੀ ਖਾਣੀ ਏ ਤੇ ਬੱਚੇ ਦੇ ਸਰੀਰ ਨੂੰ ਮਿਲੇਗੀ, ਜੇ ਮਾਂ ਨੂੰ ਬਿਮਾਰੀ ਏ ਤੇ ਬੱਚੇ ਨੂੰ ਅੰਦਰ ਬਿਮਾਰੀ ਲੱਗ ਸਕਦੀ ਏ, ਤੇ ਜੇ ਮਾਂ ਸ਼ਬਦ ਨਾਲ ਜੁੜੀ ਹੋਏਗੀ ਤੇ ਸ਼ਬਦ ਬੱਚੇ ਦੇ ਮਨ ਤੱਕ ਵੀ ਚਲਾ ਜਾਏਗਾ ਅੰਦਰ, ਤੇ ਜੇ ਮਾਂ ਨੇ ਸਾਰਾ ਦਿਨ ਟੀਵੀ ਦੇ ਉੱਤੇ ਸੀਰੀਅਲ ਵੇਖਣੇ ਨੇ, ਫਿਲਮਾਂ ਵੇਖਣੀਆਂ ਨੇ, ਨੰਗੇਜ ਵੇਖਣਾ, ਤੇ ਬੱਚੇ ਦੇ ਮਨ ਵਿੱਚ ਕੀ ਉਹ ਨਹੀਂ ਜਾਏਗਾ? ਜੋ ਕੁਝ ਬਾਹਰੋਂ ਖਿੱਚ ਰਹੀ ਮਾਂ ਉਹ ਹੀ ਅੰਦਰ ਜਾਣਾ ਨਾ। ਜੇ ਮਾਂ ਕੰਮ ਤੋਂ ਵਿਹਲੀ ਹੋ ਕੇ ਕਿਸੇ ਨੂੰ ਲੱਭਦੀ ਫਿਰਦੀ ਵੀ ਝੂਠ ਬੋਲਣਾ, ਸਾਰਾ ਦਿਨ ਲੰਘ ਚੱਲਾ, ਨਿੰਦਿਆ ਕਰਨੀ ਹੈ, ਚੁਗਲੀਆਂ ਕਰਨੀਆਂ ਨੇ, ਫਰੇਬ ਕਰਨਾ, ਤੇ ਕੀ ਜਿਹੜਾ ਅੰਦਰ ਬੱਚਾ ਉਹਨੂੰ ਇਹ ਸਾਰਾ ਕੁਝ ਜਾਏਗਾ ਨੀ ਅੰਦਰ ਉਹਦੇ, ਸਭ ਕੁਝ ਜਾਏਗਾ। ਇਸ ਕਰਕੇ ਅਸੀਂ ਕਹਿੰਦੇ ਹਾਂ ਸਮਾਜ ਦਾ ਸੁਧਾਰ ਕਰੋ, ਮਨੋਚਿੰਤਕ ਕਹਿੰਦੇ ਨੇ ਮਾਂ ਦਾ ਸੁਧਾਰ ਕਰੋ। ਸਮਾਜ ਦਾ ਕੀ ਸੁਧਾਰ ਕਰੋਗੇ, ਕੀ ਸਿਖਾਓਗੇ ਉਸਨੂੰ? ਸਮਾਜ ਦਾ ਕੋਈ ਸੁਧਾਰ ਨਹੀਂ ਹੈ, ਜੇ ਸੁਧਾਰ ਹੈ ਤੇ ਮਾਂ ਦਾ ਸੁਧਾਰ ਹੈ। ਮਾਂ ਹੀ ਨਹੀਂ ਹੈ, ਬੱਚਾ ਧਾਰਮਿਕ ਕਿੱਥੋਂ ਪੈਦਾ ਹੋਵੇਗਾ? ਪੁੱਤ ਜਨੋਰਾ ਧੀ ਜਨੋਰੀ ਜੋਰੂ ਜਿਨ੍ਹਾਂ ਕਾ ਸਿਕਦਾਰ, ਸਾਰਾ ਦਿਨ ਨੱਚ ਟੱਪ ਕਰਨੀ ਏ, ਸਾਰਾ ਦਿਨ ਨਸ਼ੇ ਵਰਤਦੇ ਨੇ ਪਿਤਾ ਨੇ, ਮਾਤਾ ਨੇ ਬਾਣੀ ਨਹੀਂ ਪੜ੍ਹਨੀ, ਮਾਂ ਨੇ ਜੋ ਕੁਝ ਸਾਹਮਣੇ ਆਇਆ ਵੇਖਣਾ, ਜੋ ਕੁਝ ਮੂੰਹ ਵਿੱਚ ਆਇਆ ਬੋਲ ਦੇਣਾ, ਜੋ ਕੁਝ ਸਾਹਮਣੇ ਆਇਆ ਖਾ ਲੈਣਾ, ਪਹਿਰਾਵੇ ਸਾਡੇ ਠੀਕ ਨਹੀਂ, ਕੀ ਆਸ ਕਰਾਂਗੇ ਸਾਡੇ ਘਰ ਵਿੱਚ ਕੋਈ ਚੰਗਾ ਮਨੁੱਖ ਜਨਮ ਲੈ ਲਏਗਾ, ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੇ ਇੱਕ ਭਗਤ ਪੈਦਾ ਹੋਇਆ ਹੈ ਤੇ ਗੁਰੂ ਸਾਹਿਬ ਨੇ ਕਿਹਾ ਉਹ ਤੇਰੀ ਮਾਂ ਧਨ ਹੈ, ਉਸ ਮਾਂ ਦੇ ਚਰਨਾਂ ਤੇ ਮੱਥਾ ਰੱਖਣ ਨੂੰ ਤਿਆਰ ਨੇ। ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ, ਮਾਂ ਨੂੰ ਨਮਸਕਾਰ ਕੀਤੀ, ਸਤਿਕਾਰ ਕੀਤਾ, ਉਸ ਮਾਂ ਨੂੰ ਮਹਾਨਤਾ ਦਿੱਤੀ। ਆ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਇੱਕ ਘਟਨਾ ਹੁੰਦੀ ਮਸਤੂ ਆਣੇ ਵਾਲੇ, ਕਿ ਉਹਨਾਂ ਦੀ ਮਾਤਾ ਜੀ ਵੀ ਕੁਝ ਸਮਾਂ ਉਹਨਾਂ ਦੇ ਕੋਲ ਰਹੇ ਸਨ, ਜਦੋਂ ਉਹ ਬੜਾ ਉਹਨਾਂ ਨੇ ਪ੍ਰਚਾਰ ਕੀਤਾ ਢੰਗ ਆਪੋ ਆਪਣਾ ਹੋ ਸਕਦਾ, ਕੰਮ ਇੱਕੋ ਹੀ ਹੈ, ਸਿੱਖ ਵੱਖਰੇ ਵੱਖਰੇ ਤੌਰ ਤੇ ਕਰਦੇ ਨੇ, ਤਾਂ ਉਹਨਾਂ ਨੇ ਬੜੇ ਲੋਕਾਂ ਨੂੰ ਗੁਰੂ ਨਾਲ ਜੋੜਿਆ। ਤਾਂ ਇੱਕ ਰਾਤ 1 ਵਜੇ ਸਾਰੇ ਲੋਕ ਸੁੱਤੇ ਪਏ ਸਨ, ਉਹਨਾਂ ਦੇ ਮਾਤਾ ਜੀ ਵੀ ਆਰਾਮ ਕਰ ਰਹੇ ਸਨ, ਸੁੱਤੇ ਨੇ ਬਾਬਾ ਅਤਰ ਸਿੰਘ ਦੇ। 1 ਵਜੇ ਉੱਠੇ, 1 ਵਜੇ ਉੱਠਦੇ ਸਨ, ਉਹਨਾਂ ਦਾ ਕੰਮ ਸੀ ਸਿਮਰਨ ਕਰਨਾ। 1 ਵਜੇ ਉੱਠੇ ਤੇ ਉਹਨਾਂ ਨੇ ਨਿਤਨੇਮ ਸ਼ੁਰੂ ਕਰਨਾ ਚਾਹਿਆ, ਪਰ ਇੱਕ ਖਿਆਲ ਆ ਗਿਆ, ਅਤਰ ਸਿੰਘਾ ਜਿਸ ਰੱਬ ਨੂੰ ਤੂੰ ਯਾਦ ਕਰਨਾ, ਤੂੰ ਸੰਤ ਬਣ ਗਿਆ, ਗੁਰਮੁਖ ਬਣ ਗਿਆ, ਗੁਰਸਿੱਖ ਹੋ ਗਿਆ, ਉਹਦਾ ਕਾਰਨ ਤੇਰੀ ਮਾਂ ਹੈ ਜਿਹੜੀ ਕੋਲ ਸੁੱਤੀ ਪਈ ਹੈ, ਇਹਨੇ ਤੈਨੂੰ ਜਨਮ ਦਿੱਤਾ ਤੇ ਜਨਮ ਤੋਂ ਪਹਿਲਾਂ ਹੀ ਤੈਨੂੰ ਥਾਂ ਇਸ ਤਰ੍ਹਾਂ ਦਾ ਦਿੱਤਾ ਜਿੱਥੇ ਸ਼ਬਦ ਟਿਕ ਸਕਦਾ ਸੀ, ਨਾਮ ਟਿਕ ਸਕਦਾ ਸੀ। ਉੱਠੇ ਤੇ ਸੁੱਤੀ ਹੋਈ ਮਾਂ ਦੇ ਜਾ ਕੇ ਚਰਨਾਂ ਦੇ ਉੱਤੇ ਸੀਸ ਰੱਖ ਦਿੱਤਾ, ਸਿਰ ਰੱਖ ਦਿੱਤਾ। ਥੋੜਾ ਚਿਰ ਉੱਥੇ ਝੁੱਕ ਕੇ ਬੈਠੇ ਰਹੇ, ਮਾਂ ਨੂੰ ਜਾਗ ਆ ਗਈ, ਉੱਠ ਪਈ, ਵੇਖਿਆ ਕਿ ਬਾਬਾ ਅਤਰ ਸਿੰਘ ਸਾਹਮਣੇ ਬੈਠੇ ਹੋਏ ਨੇ। ਉਹ ਵੀ ਉੱਠ ਕੇ ਬਹਿ ਗਿਆ, ਕਹਿਣ ਲੱਗੇ ਬੇਟਾ ਇੱਥੇ ਕਿਉਂ? ਕਹਿਣ ਲੱਗੇ ਮੈਂ ਸੋਚਿਆ ਜ਼ਿੰਦਗੀ ਦਾ ਇੱਕ ਕਰਜ਼ ਹੈ ਉਤਾਰ ਦਿਆਂ। ਕਿਹੜਾ ਕਰਜ਼? ਕਹਿਣ ਲੱਗੇ ਤੂੰ ਮੈਨੂੰ ਜਨਮ ਦਿੱਤਾ ਤੇ ਮੈਨੂੰ ਇੱਕ ਸੰਤ ਬਣਨ ਵਿੱਚ ਤੂੰ ਬੜੀ ਸਹਾਇਤਾ ਦਿੱਤੀ ਹੈ, ਇੱਕ ਗੁਰਮੁਖ ਬਣਨ ਵਿੱਚ ਬੜੀ ਮੇਰੀ ਇਮਦਾਦ ਕੀਤੀ, ਇਸ ਕਰਕੇ ਮੈਂ ਤੇਰੇ ਅੱਗੇ ਝੁਕਣ ਵਾਸਤੇ ਰਾਤ ਆਇਆ। ਮਾਂ ਦੇ ਉੱਤੇ ਹੀ ਸਮਾਜ ਖੜਾ ਹੈ, ਇਸ ਕਰਕੇ ਇੱਕ ਅੰਦਰ ਦਾ ਸਰੀਰ, ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਕਹਿੰਦੇ ਅੰਦਰ ਦਾ ਇੱਕ ਸਰੀਰ ਹੈ, ਇੱਕ ਬਾਹਰ ਦਾ ਹੈ, ਜਨਮ ਹੁੰਦਾ ਹੈ, ਸਰੀਰ ਦੀ ਅਸੀਂ ਬੜੀ ਪਰਵਾਹ ਕਰਨੇ, ਇਹਨੂੰ ਬਿਮਾਰੀ ਨਾ ਲੱਗੇ ਬੱਚੇ ਨੂੰ, ਇਹਦਾ ਨਾਮ ਰੱਖੀਏ, ਇਹਨੂੰ ਕਿਹੜੇ ਸਕੂਲ ਵਿੱਚ ਪੜ੍ਹਾਉਣਾ ਹੈ, ਇਹਦਾ ਰੰਗ ਨਾ ਖਰਾਬ ਹੋ ਜਾਏ, ਇਹਨੂੰ ਧੁੱਪ ਨਾ ਲੱਗ ਜਾਏ, ਇਹਨੂੰ ਲੋਹ ਨਾ ਲੱਗ ਜਾਏ, ਇਸ ਨੂੰ ਠੰਡ ਨਾ ਲੱਗ ਜਾਏ, ਕਿੰਨਾ ਬੱਚੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਰ ਸੰਸਾਰ ਇਸ ਪੱਖੋਂ ਬਿਲਕੁਲ ਪਾਗਲ ਹੈ ਕਿ ਉਹ ਬੱਚੇ ਦੇ ਸਰੀਰ ਦੀ ਪਰਵਰਿਸ਼ ਤੇ ਕਰਦਾ, ਬਾਹਰਲੇ ਦੀ ਕਰਦਾ, ਪਰ ਕਦੀ ਇਹ ਫਿਕਰ ਨਹੀਂ ਕਰਦਾ ਇਸ ਬੰਦੇ ਦੇ ਅੰਦਰ, ਇਸ ਬੱਚੇ ਦੇ ਸਰੀਰ ਵਿੱਚ ਇੱਕ ਅੰਦਰਲਾ ਵੀ ਸਰੀਰ ਹੈ, ਆਤਮਕ ਸਰੀਰ ਜਿਹੜਾ ਹੈ, ਇਹਨੂੰ ਜਨਮ ਲੈਂਦਿਆਂ ਸਾਰ ਉਹ ਵੀ ਖੁਰਾਕ ਚਾਹੀਦੀ ਹੈ, ਉਹ ਵੀ ਖੁਰਾਕ। ਇਹਦੇ ਅੰਦਰ ਐਸੇ ਐਸੇ ਬੱਚੇ ਨੇ, ਮੈਨੂੰ ਇੱਕ ਵਿਦੇਸ਼ ਵਿੱਚੋਂ ਬਾਹਰੋਂ USA ਤੋਂ ਫੋਨ ਆਇਆ, ਉਹ ਸੱਜਣ ਕਹਿੰਦੇ ਨੇ ਇੱਕ 3 ਸਾਲ ਦਾ ਬੱਚਾ, 4 ਸਾਲ ਦਾ ਬੱਚਾ, ਉਹਨੇ ਬੋਲਣਾ ਆਰੰਭ ਕੀਤਾ ਤੇ ਉਹਨੂੰ 5 ਬਾਣੀਆਂ ਤਕਰੀਬਨ ਯਾਦ ਹੀ ਨੇ, ਹੱਦ ਹੋ ਗਈ, ਯਾਦ ਕਰਾਈਆਂ ਨਹੀਂ, ਕਿਵੇਂ ਹੋ ਗਏ ਯਾਦ? ਕਹਿਣ ਲੱਗੇ ਉਹਦੀ ਮਾਂ ਜਦੋਂ ਉਹਨੇ ਜਨਮ ਲੈਣਾ ਸੀ ਰੋਜ਼ 5 ਬਾਣੀਆਂ ਨਿਤਨੇਮ ਕਰਦੀ ਰਹੀ, ਫਿਰ ਜਿੱਦਣ ਦਾ ਉਹਨੇ ਜਨਮ ਲਿਆ ਨਾ ਉਸ ਬੱਚੇ ਨੇ, ਇੱਕ ਨਿਤਨੇਮ ਉਸ ਮਾਂ ਨੇ ਆਪਣਾ ਕਰਨਾ ਤੇ ਇੱਕ ਨਿਤਨੇਮ ਹਰ ਰੋਜ਼ ਉਸ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਕਰਨਾ, 45 ਮਿੰਟ ਲੱਗਦੇ ਨੇ, ਕੋਈ ਬਹੁਤਾ ਵੱਡਾ ਪਹਾੜ ਨਹੀਂ ਹੈ, ਇੱਕ ਨਿਤਨੇਮ ਬੱਚੇ ਵਾਸਤੇ ਕਰਨਾ ਗੋਦੀ ਵਿੱਚ ਬਿਠਾ ਕੇ। ਕਿੰਨੇ ਸਾਧਨਾ ਵਾਲੇ ਲੋਕ ਹੋਣਗੇ, ਕਿੰਨੀ ਮੁਸ਼ਕਤ, ਕਿੰਨਾ ਉਹਨਾਂ ਵਿੱਚ ਇਰਾਦਾ ਹੋਵੇਗਾ, ਕਿੰਨੀ ਹਿੰਮਤ ਹੋਵੇਗੀ। ਸਾਨੂੰ ਤੇ 5 ਬਾਣੀਆਂ ਅੰਮ੍ਰਿਤ ਜਾਂ ਜਪਜੀ ਸਾਹਿਬ ਸੁਣ ਕੇ ਇੰਜ ਲੱਗਦਾ ਵੀ ਪਤਾ ਨਹੀਂ ਹੁਣ ਇਹ ਕਿੰਨਾ ਕੁ ਵੱਡਾ ਕੰਮ ਹੈ, ਨੀਅਤ ਨਹੀਂ ਹੈ ਨਾ ਅੰਦਰ। 4 ਘੰਟੇ ਤਾਸ਼ ਖੇਡ ਲੈਗਾ ਬੰਦਾ, ਨਾਲ ਗੁਰਦੁਆਰਾ ਹੈ, ਉਥੇ ਭਾਈ ਸਾਹਿਬ ਰਹਿ ਰਸ ਕਰਦੇ ਨੇ, ਬਾਹਰ ਟੋਲੀ ਬਣਾ ਕੇ ਬੈਠੇ ਰਹਿਣਗੇ, ਗੁਰੂ ਗ੍ਰੰਥ ਸਾਹਿਬ ਦੇ ਕੋਲ ਇੱਕ ਵੀ ਬੰਦਾ ਨਹੀਂ ਹੋਵੇਗਾ। ਫਿਰ ਅਸੀਂ ਕਹਿੰਦੇ ਹਾਂ ਸਿੱਖੀ ਵਿੱਚੋਂ ਮਿਲਿਆ ਕੁਝ ਨਹੀਂ ਜੀ, ਕੀਤਾ ਕੀ ਸਿੱਖੀ ਵਾਸਤੇ? ਤੁਸੀਂ ਪਿੰਡਾਂ ਵਿੱਚ ਜਾ ਕੇ ਵੇਖੋ, ਗੁਰਦੁਆਰੇ ਦੇ ਬਾਹਰ ਭੀੜ ਲੱਗੀ ਹੋਵੇਗੀ ਤਾਸ਼ ਖੇਡਣ ਵਾਲਿਆਂ ਦੀ, ਗੱਲਾਂ ਕਰਨ ਵਾਲਿਆਂ ਦੀ, ਉੱਥੇ ਬਹਿ ਕੇ ਨਿੰਦਿਆ ਕਰਨਗੇ, ਫਲਾਣੇ ਨੇ ਆਹ ਕਰ ਦਿੱਤਾ, ਉਹਨੇ ਆਹ ਕਰ ਦਿੱਤਾ, ਤੇ ਅੰਦਰ ਗੁਰਦੁਆਰਾ ਬਣਾਇਆ, ਉੱਥੇ ਕੰਧਾਂ ਤੇ ਆਪਣੇ ਨਾਮ ਹੀ ਲਿਖਵਾ ਦਿੱਤੇ ਨੇ, ਪੱਖਾ ਮੈਂ ਲਵਾਇਆ ਜੀ, ਆਹ ਪਾਲਕੀ ਮੈਂ ਦਿੱਤੀ ਹੈ, ਮੇਰਾ ਲੜਕਾ ਵਿਦੇਸ਼ ਗਿਆ ਸੀ ਅਮਰੀਕਾ, ਉਹਨੇ 4 ਲੱਖ ਰੁਪਇਆ ਘੱਲਿਆ, ਪਾਲਕੀ ਮੈਂ ਲਵਾਈ ਹੈ ਜੀ, ਨਾਂ ਲਿਖੋ ਇਹਦੇ ਉੱਤੇ ਮੇਰਾ। ਤੇ ਉੱਥੇ ਜਾ ਕੇ ਵੇਖੋ ਗ੍ਰੰਥੀ ਸਿੰਘ ਕੱਲਾ ਪਾਠ ਕਰਦਾ ਪਿਆ, ਤੇ ਜਦੋਂ ਸੁਖ ਆਸਨ ਕਰਨਾ ਗੁਰੂ ਗ੍ਰੰਥ ਸਾਹਿਬ ਦਾ, ਇੱਕ ਦਿਨ ਤੇ ਇੱਕ ਥਾਂ ਤੇ ਇਹ ਵੀ ਵੇਖਿਆ ਵੀ ਭਾਈ ਸਾਹਿਬ ਇਕੱਲੇ ਹੀ ਸੁੱਖ ਆਸਣ ਕਰਕੇ ਆਪ ਉਹਨਾਂ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਚੁੱਕਿਆ, ਇੱਕ ਹੱਥ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ ਤੇ ਦੂਜੇ ਹੱਥ ਨਾਲ ਉੱਤੇ ਚੌਰ ਕਰ ਰਹੇ ਨੇ। ਤੇ ਉਸ ਪਿੰਡ ਦੇ ਵਿੱਚ 3-4 ਹਜ਼ਾਰ ਸਿੱਖ ਹੋਵੇਗਾ, ਕੀ ਉਹ ਜਿਉਂਦੇ ਬੰਦੇ ਨੇ ਸਮਝਦੇ ਆਪਣੇ ਆਪ? ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਗੁਰਦੁਆਰਿਆਂ ਨਾਲ ਇਮਾਰਤਾਂ ਨਾਲ ਸਿੱਖੀ ਇਕੱਲੀ ਨਹੀਂ ਵਧਣੀ। ਗੁਰਦੁਆਰੇ ਨੂੰ ਠਾਰ ਨਾ ਬਣਾਈਏ ਨਸ਼ੇ ਖਾਣ ਦੀ, ਗੁਰਦੁਆਰਿਆਂ ਦੇ ਵਿੱਚ ਐਸ਼ ਪ੍ਰਸਤੀ ਨਾ ਕਰੀਏ ਵੀ ਸਵੇਰੇ ਲੰਗਰ ਆ ਗਿਆ, ਖਾ ਲਿਆ, ਅਖਬਾਰਾਂ ਪੜ੍ਹ ਲਈਆਂ, ਝੂਠ ਬੋਲਿਆ ਸਾਰਾ ਦਿਨ, ਬਾਣੀ ਦੇ ਨੇੜੇ ਨੇ ਗਈ, ਸ਼ਾਮ ਨੂੰ ਘਰ ਤੁਰ ਗਏ। ਜ਼ਿੰਦਗੀ ਪਾਸ ਕਰਨ ਵਾਸਤੇ ਹੈ ਨਾ, ਗੁਰਮਤ ਦਾ ਅਸੂਲ ਕੀ ਸੀ? ਇਸ ਕਰਕੇ ਜਿੰਨਾ ਚਿਰ ਅਸੀਂ ਅੰਦਰਲੇ ਪਾਸੇ ਖੁਰਾਕ ਸ਼ੁਰੂ ਨਹੀਂ ਕਰਦੇ, ਅੰਦਰਲੀ ਖੁਰਾਕ ਅਸੀਂ ਨਹੀਂ ਦਿੰਦੇ ਜੀਵਨ ਦੇ ਵਿੱਚ ਬੱਚੇ ਨੂੰ, ਉਹ ਅੰਦਰਲੀ ਖੁਰਾਕ, ਮੈਂ ਉਸ ਮਾਂ ਦੀ ਗੱਲ ਕਰ ਰਿਹਾ ਸਾਂ ਜਿਹੜੀ ਇੱਕ ਵਾਰੀ ਆਪਣਾ ਨਿਤਨੇਮ ਕਰਦੀ, ਉਹਨੂੰ ਕੰਠ ਸੀ, ਉਹਨੇ ਕੰਮ ਕਰਦਿਆਂ ਕੰਮ ਵੀ ਕਰਨਾ, ਨਾਲ ਰੋਟੀ ਪਾਣੀ ਪਕਾਉਣਾ, ਅੰਮ੍ਰਿਤ ਵੇਲੇ ਸਾਰਾ ਕਰਨਾ, ਜ਼ਰੂਰੀ ਨਹੀਂ ਬਹਿ ਕੇ ਕਰਨਾ ਹੈ। ਉਹਨੇ ਨਿਤਨੇਮ ਵੀ ਕਰ ਲੈਣਾ ਤੇ ਫਿਰ ਇੱਕ ਘੰਟਾ ਜੇ ਬੱਚੇ ਨੂੰ ਨਾਲ ਦੁੱਧ ਪਿਆਉਣਾ, ਦੁੱਧ ਵੀ ਪਿਆ ਲੈਣਾ ਤੇ ਨਾਲ 5 ਬਾਣੀਆਂ ਪੜ੍ਹਨੀਆਂ ਨੇ। ਉਹ ਜਿੱਦਣ 3 ਸਾਲਾਂ ਦਾ, 3.5 ਸਾਲਾਂ ਦਾ ਬੱਚਾ ਹੋਇਆ, ਬੋਲਣਾ ਸ਼ੁਰੂ ਕੀਤਾ, 1 ਮਹੀਨੇ ਬਾਅਦ 5 ਬਾਣੀਆਂ ਕੰਠ ਪੜੀ ਜਾਂਦਾ ਹੈ, ਕਿੱਥੋਂ ਯਾਦ ਹੋ ਗਿਆ? ਸ਼ਬਦ ਅੰਦਰ ਨੂੰ ਪਕੜਦਾ ਹੈ, ਸ਼ਬਦ ਅੰਦਰ ਜਾਂਦਾ ਹੈ, ਉਹਦਾ ਅੰਦਰੋਂ ਸਰੀਰ ਹੁਣੇ ਵਧਣਾ ਸ਼ੁਰੂ ਹੋ ਗਿਆ। ਤੇ ਜਿੱਦਣ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਾ ਜੀ ਮਿਲੇ ਸਨ, 12 ਕੁ ਸਾਲ ਦੀ ਉਮਰ ਵਿੱਚ ਭਾਈ ਮਰਦਾਨਾ ਕੀਰਤਨ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਗਾ ਰਹੇ ਸਨ ਤੇ ਬਾਬਾ ਬੁੱਢਾ ਪਹਿਲਾ ਨਾਮ ਸੀ, 12 ਸਾਲ ਦੀ ਉਮਰ ਵਿੱਚ ਚੌਂਕੜਾ ਮਾਰ ਕੇ ਜਿਉਂ ਬੈਠੇ, ਸਵੇਰੇ ਬੈਠੇ ਸ਼ਾਮ ਹੋ ਗਈ, ਕੀਰਤਨ ਬੰਦ ਹੋਇਆ, ਸਤਿਗੁਰਾਂ ਨੇ ਵੇਖਿਆ 12 ਸਾਲ ਦਾ ਬੱਚਾ ਹੈ, ਉਸੇ ਤਰ੍ਹਾਂ ਬੈਠਾ ਹੋਇਆ, ਬਾਂਹ ਫੜ ਕੇ ਲਾਇਆ, ਕਹਿਣ ਲੱਗੇ ਕਿੱਥੋਂ ਆਇਆ, ਇੱਥੇ ਸਾਰਾ ਦਿਨ ਹੋ ਗਿਆ ਤੈਨੂੰ ਬੈਠਿਆਂ ਨੂੰ। ਬਾਬੇ ਬੁੱਢੇ ਦੇ ਸ਼ਬਦ ਸਨ, ਕਹਿਣ ਲੱਗੇ ਮਹਾਰਾਜ ਮੈਂ ਵੇਖਿਆ ਸਾਰੀ ਦੁਨੀਆ ਦੌੜਦੀ ਹੋਈ ਏ ਪਈ, ਭੱਜਦੀ ਏ, ਇੱਕ ਬੰਦਾ ਪੈਦਾ ਹੋ ਜਾਏ ਜਿਹਨੂੰ ਬਹਿਣ ਦੀ ਜਾਚ ਆ ਜਾਏ, ਸਾਰੇ ਭੱਜਦੇ ਨੇ, ਕੀ ਹੋ ਗਿਆ ਹੈ? ਜੇ ਇੱਕ ਬੰਦਾ 2-4 ਕਰੋੜ ਨਹੀਂ ਕਮਾਉਂਦਾ ਤੇ ਕੀ ਕਰਨਾ ਉਹਨੂੰ ਕਮਾ ਕੇ? ਬੜੇ ਕਮਾ ਰਹੇ ਨੇ, ਉਹਨੂੰ ਵੇਖੋ, ਜਿਨ੍ਹਾਂ ਨੇ ਕਮਾਲਿਆ ਪੁੱਛ ਕੇ ਵੇਖੋ, ਠੀਕ ਹੈ, ਹੋ ਗਈ ਤ੍ਰਿਪਤੀ ਜੀਵਨ ਦੀ? ਬਾਹਰੋਂ ਤੇ ਕਹਿਣਗੇ ਠੀਕ ਹੈ, ਅੰਦਰ ਜਾ ਕੇ ਰੋਂਦੇ ਨੇ। ਸੰਸਾਰ ਬਾਜ਼ਾਰ ਵਿੱਚ ਹੱਸਦਾ ਹੈ, ਦਰਵਾਜ਼ਾ ਬੰਦ ਕਰਕੇ ਦੁਨੀਆ ਦੇ ਲੋਕ ਰੋਂਦੇ ਨੇ। ਜੇ ਉਹ ਦਰਵਾਜ਼ਾ ਖੜਕਾਓ, ਦਰਵਾਜ਼ਾ ਖੋਲ ਕੇ ਫਿਰ ਹੱਸਣਗੇ, ਫਿਰ ਅੰਦਰ ਰੋਣਗੇ। ਕਿਉਂ? ਹੱਸਣ ਵਾਲਾ ਕੰਮ ਕੋਈ ਨਹੀਂ ਕੀਤਾ। ਗੁਰੂ ਸਾਹਿਬ ਨੇ ਸਾਰੇ ਗਿਣ ਦਿੱਤੇ ਨੇ, ਕਹਿਣ ਲੱਗੇ ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ, ਕਿੰਨੇ ਰੋ ਰਹੇ ਨੇ? ਸਵਾਲ ਪੈਦਾ ਹੁੰਦਾ ਕਿ ਦੁਨੀਆ ਰੋਣ ਵਾਸਤੇ ਹੈ? ਗੁਰੂ ਸਾਹਿਬ ਨੇ ਕਿਹਾ ਨਹੀਂ, ਗੁਰਮੁਖ ਗੁਣ ਗਾਵਤ ਹੱਸਿਆ। ਸੰਸਾਰ ਰੋਣ ਵਾਸਤੇ ਨਹੀਂ ਸੀ ਬਣਾਇਆ ਪਰਮਾਤਮਾ ਨੇ, ਸੰਸਾਰ ਦੁੱਖ ਵਾਸਤੇ ਨਹੀਂ ਸੀ ਬਣਾਇਆ, ਉਦਾਸ ਰਹਿਣ ਵਾਸਤੇ ਨਹੀਂ ਸੀ ਬਣਾਇਆ, ਝੋਰੇ ਵਿੱਚ ਡੁੱਬਣ ਵਾਸਤੇ ਨਹੀਂ ਸੀ ਬਣਾਇਆ। ਸੰਸਾਰ ਬਣਾਇਆ ਸੀ ਨਾਨਕ ਭਗਤਾਂ ਸਦਾ ਵਿਗਾਸ, ਇਹਦੇ ਵਾਸਤੇ ਬਣਾਇਆ ਸੀ। ਨਾਨਕ ਸਿਫਤ ਵਿਗਾਸ, ਇਹਦੇ ਵਾਸਤੇ ਬਣਾਇਆ ਸੀ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਬਾਬੇ ਬੁੱਢੇ ਨੇ ਕਿਹਾ 12 ਸਾਲ ਦੀ ਉਮਰ, ਸਤਿਗੁਰਾਂ ਨੇ ਕਿਹਾ ਇੱਥੇ ਕਿਉਂ? ਕਹਿਣ ਲੱਗਾ ਅੰਦਰੋਂ ਸਵਾਦ ਆਉਂਦਾ ਪਿਆ, ਮੈਂ ਇੱਥੇ ਬਹਿਣਾ ਚਾਹੁੰਦਾ, ਬਾਹਰ ਮੇਰੀਆਂ ਗਾਵਾਂ ਮੱਝਾਂ ਹਨ, ਚਰਦੀਆਂ ਨੇ ਪਈਆਂ। ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਕਿਹਾ, ਕਹਿਣ ਲੱਗੇ ਮਰਦਾਨਿਆਂ, ਇਸ ਬੱਚੇ ਦੀ ਉਮਰ ਬਾਹਰਲੀ 12 ਸਾਲ ਦੀ, ਇਹ ਅੰਦਰੋਂ ਤੇ 50-60 ਸਾਲ ਦਾ ਹੋ ਗਿਆ ਹੈ, ਇਹ ਆਣਾ ਨਹੀਂ ਹੈ। महाराज ये किवें हो सकदा इहदी उम्र इह ते 12 साल दा कहण लगा नहीं गुरु साहब ने कहा मैं गिण के दस रहा ते हजारां सालां दा ही इहदे अंदर बजुर्गी है अज ते बंदा बजुर्गी तो भजी जांदा है सारिआं तो वड्डी चिंता तेनूं इही है वी मेरा किते जवानी जिहड़ी किते घट ना जाए भावें कुछ करना पए ਇਹ ਬਜ਼ੁਰਗ ਹੈ ਬਜ਼ੁਰਗੀ ਦਾ ਅਰਥ ਬੁੱਢਾ ਨਹੀਂ ਹੁੰਦਾ ਖਿਆਲ ਰੱਖਣਾ ਬਜ਼ੁਰਗੀ ਦੇ ਅਰਥ ਨੇ ਸੰਪੂਰਨ ਮਨੁੱਖ ਜਿਹਨੇ ਜੀਵਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਪ੍ਰਾਪਤ ਕਰ ਲਿਆ ਹੈ ਉਹਨੂੰ ਬਜ਼ੁਰਗ ਕਹਿੰਦੇ ਨੇ ਮਹਾਰਾਜ ਇਸ ਤਰ੍ਹਾਂ ਵੀ ਹੋ ਜਾਂਦਾ ਵੀ 10 ਸਾਲ ਦਾ ਬੰਦਾ ਅੰਦਰੋਂ ਹਜ਼ਾਰਾਂ ਸਾਲਾਂ ਦਾ ਹੋਵੇ ਕਹਿਣ ਲੱਗਿਆ ਤੇਰੇ ਸਾਹਮਣੇ ਬੈਠਾ ਹੈ ਹਜ਼ਾਰਾਂ ਸਾਲਾਂ ਦੀ ਉਮਰ ਵੱਧ ਗਈ ਅਣਜਾਣਾ ਨਹੀਂ ਹੈ ਤੇ ਸਤਿਗੁਰੂ ਨੇ ਇਹ ਵੀ ਕਿਹਾ ਕਹਿਣ ਲੱਗੇ ਮਰਦਾਨਿਆ ਤੈਨੂੰ ਅਸੀਂ ਬੜਾ ਘੁੰਮਣਾ ਤੈਨੂੰ ਮੈਂ ਇੱਕ ਦਿਨ ਉਹ ਵੀ ਬੰਦਾ ਵਿਖਾਵਾਂਗਾ ਜਿਹੜਾ ਬਾਹਰੋਂ 70 ਸਾਲ ਦਾ ਹੋਵੇਗਾ ਤੇ ਅੰਦਰੋਂ ਜੰਮਿਆ ਵੀ ਨਹੀਂ ਅਜੇ ਬਾਹਰੋਂ 70 ਸਾਲ ਦਾ ਹੈ ਅਜੇ ਰਿੜਨ ਵੀ ਨਹੀਂ ਲੱਗਾ ਸਮਾਂ ਲੰਘਿਆ ਲਾਹੌਰ ਦੀ ਧਰਤੀ ਤੇ ਚਲੇ ਗਏ ਉਥੇ ਇੱਕ ਬੰਦਾ ਸੀ ਦੁਨੀ ਚੰਦ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ ਨਾਲ ਬੰਦੇ ਸਨ 5-7 ਭੱਜਿਆ ਆਇਆ ਦੌੜਿਆ ਤੇ ਵਾਪਸ ਮੁੜ ਚੱਲਾ ਬੜੀ ਕਾਹਲੀ ਨਾਲ ਇੱਕ ਨਾਲ ਦੇ ਨੇ ਦੱਸਿਆ ਜੀ ਇਹ ਦੁਨੀ ਚੰਦ ਹੈ ਉਹ ਸਾਹਮਣੇ ਵਾਲੀ ਹਵੇਲੀ ਇਹਦੀ 7 ਝੰਡੇ ਜਿਹਦੇ ਉੱਤੇ ਲੱਗੇ ਨੇ 7 ਝੰਡੇ ਲੱਗੇ ਨੇ ਕੀ ਮਤਲਬ ਇਹਦੇ ਕੋਲ 7 ਕਰੋੜ ਰੁਪਈਆ ਹੈ ਲਾਹੌਰ ਦਾ ਬੜਾ ਵੱਡਾ ਵਪਾਰੀ ਹੈ ਸਤਿਗੁਰਾਂ ਨੇ ਕਿਹਾ ਇੱਥੇ ਕਿਵੇਂ ਆਇਓ ਕੀ ਕਰਨ ਆਇਓ ਕਹਿਣ ਲੱਗਾ ਜੀ 7 ਝੰਡੇ ਲੱਗ ਗਏ ਨੇ 7 ਕਰੋੜ ਹੈ ਤੁਸੀਂ ਫਕੀਰ ਹੋ ਮੈਂ ਸੁਣਿਆ ਤੁਹਾਡੇ ਕੋਲ ਬੜੀਆਂ ਬਰਕਤਾਂ ਹੁੰਦੀਆਂ ਨੇ ਫਿਰ ਕੀ ਕਰੀਏ ਕਹਿਣ ਲੱਗੇ 2-4 ਝੰਡੇ ਹੋਰ ਲਾ ਦਿਓ ਵਧਾ ਦਿਓ ਇਸ ਨੂੰ ਹਜ਼ੂਰ ਨੇ ਸੂਈ ਕੱਢ ਕੇ ਦਿੱਤੀ ਕਹਿਣ ਲੱਗੇ ਜਾ ਝੰਡੇ ਲੱਗ ਜਾਣਗੇ ਆ ਸੂਈ ਲੈ ਜਾ ਜਿੱਦਣ ਮਰ ਕੇ ਪਰਲੋਕ ਵਿੱਚ ਗਿਆ ਉੱਥੇ ਵਾਪਸ ਲੈ ਲਾਂਗੇ ਅਜੇ ਵੀ ਸਮਝ ਨਹੀਂ ਆਈ ਗੱਲ ਸੁਣੀ ਮਰਦਾਨਾ ਕੋਲ ਬੈਠਾ ਸੀ ਹੈਰਾਨ ਹੋ ਗਿਆ ਵੀ ਕਿੱਡਾ ਮੂਰਖ ਬੰਦਾ ਹੈ ਗੁਰੂ ਨੇ ਕਿਹਾ ਮਰ ਕੇ ਜਾਏਗਾ ਤੇ ਸੂਈ ਤੇ ਲੈਣ ਤੋਂ ਨਾ ਹੀ ਨਹੀਂ ਸੂ ਕੀਤੀ ਫੜ ਕੇ ਜੇਬ ਵਿੱਚ ਪਾਲੀ ਆਦਤ ਹੈ ਨਾ ਵੀ ਜੋ ਕੁਝ ਹੋਇਆ ਪਾਓ ਜੇਬ ਵਿੱਚ ਪੁਰਾਣੀ ਆਦਤ ਉਹਨੂੰ ਤੇ ਕੋਈ ਮਰਿਆ ਹੋਇਆ ਜਾਨਵਰ ਦੇ ਦਿੰਦੇ ਤਾਂ ਵੀ ਜੇਬ ਵਿੱਚ ਪਾ ਲੈਂਦਾ ਚਲੋ ਕੁਝ ਵਧੇਗਾ ਹੀ ਨਾ ਘਟੇਗਾ ਤੇ ਨਹੀਂ ਛੱਡੇਗਾ ਨਹੀਂ ਆਦਮੀ ਇਸ ਨੂੰ ਤਾਂ ਉਹਨੇ ਜੇਬ ਵਿੱਚ ਪਾ ਲਈ ਵਾਪਸ ਚਲਾ ਗਿਆ ਮਰਦਾਨਾ ਹੈਰਾਨ ਹੋ ਗਿਆ ਸਤਿਗੁਰਾਂ ਨੇ ਕਿਹਾ ਮਰਦਾਨਿਆ ਇਹ ਬੰਦਾ ਵੇਖੀ ਕਿੰਨੇ ਸਾਲ ਦਾ ਹੈ ਕਹਿਣ ਲੱਗਾ ਹੈ 60-70 ਸਾਲ ਦਾ ਹੋਵੇਗਾ ਕਹਿਣ ਲੱਗੇ ਸਰੀਰ 60-70 ਸਾਲ ਦਾ ਹੈ ਅੰਦਰੋਂ ਤੇ ਅਜੇ ਰਿੜ ਦੇ ਬੱਚੇ ਵਾਂਗੂ ਇਹਦੀ ਉਮਰ ਵਧੀਏ ਕੋਈ ਨਹੀਂ ਬਿਮਾਰੀ ਪੈ ਗਈ ਇਸ ਨੂੰ ਇੱਕ ਬਿਮਾਰੀ ਹੈ ਸ਼ਾਇਦ ਮੈਂ ਇੱਕ ਦਿਨ ਜ਼ਿਕਰ ਵੀ ਕੀਤਾ ਸੀ ਇੱਕ ਰੋਗ ਹੈ ਬੱਚੇ ਦੀ ਉਮਰ ਵੱਧਦੀ ਜਾਂਦੀ ਹੈ ਸਰੀਰਕ ਤੌਰ ਤੇ ਸਰੀਰ ਨਹੀਂ ਵੱਧਦਾ ਬੱਚਿਆਂ ਵਾਂਗੂ ਰਹਿ ਜਾਂਦਾ ਹੈ ਉਸ ਰੋਗ ਦਾ ਇਲਾਜ ਨਹੀਂ ਦੁਨੀਆਂ ਵਿੱਚ ਕਿਤੇ ਹੈ ਗੁਰੂ ਕੋਲ ਹੋ ਸਕਦਾ ਪਰ ਉਹਦਾ ਮੈਡੀਕਲ ਨਹੀਂ ਹੈ ਕੋਈ ਵਿਕਾਸ ਨਹੀਂ ਹੁੰਦਾ ਸਰੀਰ ਦਾ ਇਸੇ ਤਰ੍ਹਾਂ ਸਤਿਗੁਰਾਂ ਨੇ ਕਿਹਾ ਮਰਦਾਨਿਆ ਵੇਖ ਬੱਚਿਆਂ ਵਾਲੀ ਗੱਲ ਹੀ ਹੈ ਨਾ ਉਮਰ ਕਿੱਥੇ ਵਧੀਏ ਨਹੀਂ ਤੇ ਮੈਂ ਸੂਈ ਦਿੱਤੀ ਸੀ ਆਮ ਬੰਦਾ ਸਮਝ ਜਾਂਦਾ ਬਈ ਬਾਬਾ ਜੀ ਸੂਈ ਕਿੱਥੇ ਨਾਲ ਲੈ ਕੇ ਜਾਵਾਂਗਾ ਘਰ ਗਿਆ ਤੇ ਘਰ ਵਾਲੀ ਨੇ ਨੂੰ ਸੂਈ ਦੇ ਕੇ ਕਹਿੰਦਾ ਸਾਹਮਣੇ ਇੱਕ ਫਕੀਰ ਬਾਹਰ ਆਇਆ ਉਹਨੇ ਕਿਹਾ ਸੀ ਸੂਈ ਪਰਲੋਕ ਵਿੱਚ ਵਾਪਸ ਲੈਣੀ ਹੈ ਉਹ ਕਦੀ ਕਦੀ ਸੰਗਤ ਵਿੱਚ ਜਾਂਦੀ ਸੀ ਮਾਈਆਂ ਬੀਬੀਆਂ ਵਿੱਚ ਸ਼ਰਧਾ ਜ਼ਿਆਦੇ ਹੁੰਦੀ ਹੈ ਇਸਤਰੀ ਦਾ ਜਿਹੜਾ ਸੋਚਣ ਦਾ ਢੰਗ ਹੈ ਕੁਦਰਤ ਨੇ ਸ਼ਰਧਾਲੂ ਬਣਾਇਆ ਹੈ ਜ਼ਿਆਦਾਤਰ ਬਹੁਤਾ ਸ਼ਰਧਾਲੂ ਬਣਾਇਆ ਹੈ ਇਸ ਕਰਕੇ ਸਾਡੇ ਕੋਈ ਸੱਜਣ ਕਹਿੰਦੇ ਨੇ ਵੀ ਗੁਰਦੁਆਰਿਆਂ ਨੂੰ ਬੀਬੀਆਂ ਚਲਾਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਗਲਤ ਹੈ ਬਿਲਕੁਲ ਪਤਾ ਨਹੀਂ ਹੈ ਪਤਾ ਤਾਂ ਹੈ ਉਹਨਾਂ ਨੂੰ ਪਰ ਧਰਮ ਦਾ ਸੰਬੰਧ ਹੀ ਸ਼ਰਧਾਲੂ ਹਿਰਦੇ ਨਾਲ ਹੈ ਇਸ ਕਰਕੇ ਜਿੰਨੀ ਜਲਦੀ ਉਹ ਪ੍ਰਵਾਨ ਕਰ ਲੈਂਦੀਆਂ ਨੇ ਸ਼ਬਦ ਨੂੰ ਜੇ ਉਹ ਤਿਆਰ ਹੋ ਜਾਣ ਮਨ ਦੇ ਵਿੱਚ ਉਹਨਾਂ ਦੇ ਭਾਵਨਾ ਜਾਗ ਪਏ ਤਾਂ ਉਹ ਬੀਬੀ ਜਿਹੜੀ ਕਦੀ ਕਦਾਈ ਭੁੱਲ ਭੁਲੇਖੇ ਜਾਂਦੀ ਸੀ ਕਿਤੇ ਦੀਵਾਨ ਵਿੱਚ ਸੰਗਤ ਵਿੱਚ ਸੁਣਦੀ ਸੀ ਕੁਝ, ਉਹਨੇ ਕਿਹਾ ਪਰਲੋਕ ਵਿੱਚ ਕਿੱਥੇ, ਉੱਥੇ ਤਾਂ ਆਪਣੇ ਹੱਥ ਵੀ ਨਹੀਂ ਜਾਂਦੇ, ਸੂਈ ਕਿਵੇਂ ਲੈ ਕੇ ਜਾਓਗੇ। ਪਹਿਲੀ ਵਾਰੀ ਅੱਜ ਦੁਨੀ ਚੰਦ ਦੇ ਮਨ ਵਿੱਚ ਗਿਆਨ ਜਾਗਿਆ, ਜ਼ਮੀਨ ਨਿਕਲ ਗਈ ਪੈਰਾਂ ਥੱਲਿਓਂ। ਇਹ ਗੁਰੂ ਦਾ ਤਰੀਕਾ ਹੈ, ਗੁਰੂ ਨੇ ਜਦੋਂ ਕੰਮ ਕਰਨਾ ਹੁੰਦਾ ਸਾਰੇ ਥਾਵਾਂ ਤੇ ਆਪ ਨਹੀਂ ਬੋਲਦਾ, ਆਪ ਨਹੀਂ ਬੋਲੇਗਾ ਸਭ ਥਾਵਾਂ ਤੇ। ਗੁਰੂ ਨੇ ਜਦੋਂ ਕੰਮ ਕਰਾਉਣਾ ਉਹਦੀ ਮਰਜ਼ੀ ਤੇ ਆ ਗਿਆ ਤੇ ਸੁੱਕੇ ਤੀਲੇ ਵਿੱਚ ਉਹ ਕੰਮ ਕਰਾ ਦੇਗਾ। ਗੁਰੂ ਨਾਨਕ ਨੇ ਉਪਦੇਸ਼ ਦਿੱਤਾ, ਆਪ ਨਹੀਂ ਦਿੱਤਾ ਦੁਨੀ ਚੰਦ ਨੂੰ, ਉਹਦੀ ਇਸਤਰੀ ਦੇ ਰਾਹੀਂ ਦਵਾਇਆ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨੂੰ ਉਪਦੇਸ਼ ਕਿੱਥੋਂ ਕਾਟ ਕਰੇਗਾ। ਇਹ ਸੱਚਾਈ ਹੈ, ਗੁਰੂ ਮਨੋਵਿਗਿਆਨਿਕ ਹੈ, ਸਿੱਧਾ ਨਹੀਂ ਕਹੇਗਾ, ਉਹਨੂੰ ਪਤਾ ਹੈ ਇਸ ਬੰਦੇ ਨੇ ਕਿਹੜੇ ਥਾਂ ਤੋਂ ਇਹਨੇ ਅੰਦਰ ਧਾਰਨ ਕਰਨਾ ਗੱਲ ਨੂੰ। ਵਾਪਸ ਆ ਗਿਆ, ਸਹਿਜ ਨਾਲ ਆਇਆ, ਟਿਕ ਕੇ ਆਇਆ ਔਰ ਕਹਿ ਦਿੱਤਾ ਸੂਈ ਹੁਣੇ ਵਾਪਸ ਲਵੋ, ਪਰਲੋਕ ਵਿੱਚ ਤਾਂ ਹੱਥ ਵੀ ਨਹੀਂ ਜਾਣੇ। ਗੁਰੂ ਨਾਨਕ ਨੇ ਕਿਹਾ ਜੇ ਹੱਥ ਨਹੀਂ ਜਾਣੇ ਤੇ ਆ 7 ਕਰੋੜ ਜਾਏਗਾ ਜਿਹੜਾ ਝੰਡੇ ਗੱਡ ਕੇ ਬੈਠਾ। ਇਹ ਸ਼ਬਦ ਸੀ ਗੁਰੂ ਦਾ, ਖਿਆਲ ਰੱਖਣਾ, ਅੱਖਰ ਨਹੀਂ ਸਨ, ਅੱਖਰ ਹੋਰ ਚੀਜ਼ ਹੁੰਦੀ ਹੈ। ਗੁਰੂ ਸ਼ਬਦ ਨੂੰ ਕਦੀ ਕਦੀ ਵਰਤਦਾ, ਕਦੀ 2-4 ਮਹੀਨਿਆਂ ਵਿੱਚ ਇੱਕ ਵਾਰੀ। ਜੇ ਰੋਜ਼ ਸ਼ਬਦ ਵਰਤਣ ਲੱਗ ਪਏ ਸਾਰੀ ਦੁਨੀਆਂ ਕੰਮ ਛੱਡ ਕੇ ਬਹਿ ਜਾਏਗੀ, ਖਿਆਲ ਰੱਖਣਾ। ਅੱਖਰ ਹੋਰ ਚੀਜ਼ ਨੇ, ਸ਼ਬਦ ਹੋਰ ਚੀਜ਼ ਹੈ। ਸ਼ਬਦ ਦਾ ਮਤਲਬ ਜਿਹੜਾ 1-2 ਪਲ ਵਾਸਤੇ ਹੋਏਗਾ, ਤੋੜ ਕੇ ਰੱਖ ਦੇਗਾ ਸਭ ਕੁਝ। ਅੱਖਰ ਬਹੁਤੇ ਹੋਣਗੇ, ਸ਼ਬਦ 1 ਅੱਧਾ ਹੋਵੇਗਾ। ਇਸ ਕਰਕੇ ਇਹ ਜਿਹੜੀ ਗੁਰੂ ਸਾਹਿਬ ਨੇ ਵਿਚਾਰ ਵੀ ਬਖਸ਼ੀ ਨਾ, ਗੁਰਮਤ ਬਹੁਤੇ ਅੱਖਰਾਂ ਵਿੱਚ ਹੁੰਦੀ ਹੈ ਪਰ ਸ਼ਬਦ ਉਹਦੇ ਵਿੱਚ ਕਿਤੇ 1-2 ਪਲ ਵਾਸਤੇ ਹੁੰਦਾ, ਉਹਨੂੰ ਤੁਸੀਂ ਸਮਝ ਲੈਣਾ, ਉਹ ਬਿਲਕੁਲ ਥੋੜਾ ਹੁੰਦਾ। ਤਾਂ ਅੰਦਰ ਦੀ ਇੱਕ ਉਮਰ ਹੈ, ਅੰਦਰ ਦਾ ਇੱਕ ਸਰੀਰ ਹੈ, ਅੰਦਰ ਦੀ ਇੱਕ ਖੁਰਾਕ ਹੈ ਸ਼ਬਦ। ਤਾਂ ਗੁਰੂ ਸਾਹਿਬ ਨੇ ਕਿਹਾ ਨਾਲ ਇਆਣੇ ਦੋਸਤੀ। ਗੁਰੂ ਪਹਿਲਾਂ ਸਿੱਖ ਦੇ ਅਣ ਪੁਣੇ ਨੂੰ ਖਤਮ ਕਰਦਾ ਹੈ, ਵੱਡਾ ਕਰਦਾ ਹੈ ਉਸਦੇ ਸਰੀਰ ਨੂੰ, ਉਹਨੂੰ ਆਪਣੇ ਹਾਣ ਦਾ ਕਰ ਲੈਂਦਾ ਹੈ, ਉਹਦੀ ਉਮਰ ਨੂੰ ਅੰਦਰੋਂ ਵਧਾਉਂਦਾ ਹੈ। ਪਹਿਲਾਂ ਉਹਨੂੰ ਦਿੰਦਾ ਕੁਝ ਨਹੀਂ, ਪਹਿਲਾਂ ਉਹਨੂੰ ਵੱਡਾ ਕਰੀ ਜਾਂਦਾ, ਖੁਰਾਕ ਦੇ ਕੇ, ਸੰਭਾਲ ਸੰਭਾਲ ਕੇ, ਪਾਲ ਪਾਲ ਕੇ, ਮਾਂ ਵਾਂਗੂ ਵਿਚਰਦਾ, ਪਿਤਾ ਵਾਂਗੂ ਵਿਚਰਦਾ, ਉਹਨੂੰ ਖੁਰਾਕ ਦਿੰਦਾ। ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ, ਉਹਨੂੰ ਸ਼ਬਦ ਦੀ ਰੋਟੀ ਖੁਆਈ ਜਾਂਦਾ ਅੰਦਰੋਂ, ਕਿਉਂਕਿ ਉਹਨੂੰ ਪਤਾ ਵੀ ਅੱਜ ਇਹ ਇਆਣਾ ਹੈ, ਇਹਦੀ ਮੇਰੇ ਨਾਲ ਦੋਸਤੀ ਨਹੀਂ ਨਿਭਣੀ। ਨਾਲ ਇਆਣੇ ਦੋਸਤੀ, ਕਦੇ ਨਾ ਆਵੇ ਰਾਸ, ਰਾਸ ਨਹੀਂ ਆਏਗੀ, ਨਿਭੇਗੀ ਨਹੀਂ, ਟੁੱਟ ਜਾਏਗੀ। ਤਾਂ ਸਭ ਤੋਂ ਪਹਿਲਾਂ ਗੁਰੂ ਸਿੱਖ ਦੀ ਅੰਦਰਲੀ ਉਮਰ ਨੂੰ ਵਧਾਏਗਾ, ਉਹਨੂੰ ਵੱਡਾ ਕਰੇਗਾ, ਆਪਣੇ ਹਾਣ ਦਾ ਕਰੇਗਾ। ਫਿਰ ਉਹਦੇ ਤੇ ਪਹਿਲਾਂ ਬਚਪਨ ਆਏਗਾ, ਫਿਰ ਜਵਾਨੀ ਆਏਗੀ ਧਰਮ ਦੀ, ਫਿਰ ਬੁਢੇਪਾ ਆਵੇਗਾ ਧਰਮ ਦਾ, ਫਿਰ ਜਦੋਂ ਉਹਦੇ ਵਿੱਚ ਯੋਗਤਾ ਆਵੇਗੀ, ਜਦੋਂ ਉਹਦੇ ਵਿੱਚ ਥਾਂ ਬਣ ਜਾਏਗੀ ਤੇ ਗੁਰੂ ਆਪਣੀ ਬਖਸ਼ਿਸ਼ ਉਹਦੇ ਵਿੱਚ ਟਿਕਾ ਦੇਗਾ। ਉਸ ਸਰੀਰ ਦੀ ਉਮਰ ਕਿਵੇਂ ਵਧਣੀ ਹੈ ਉਹ ਆਪਾਂ ਰੋਜ਼ 2-4 ਮਿੰਟ ਕਰਕੇ ਵੇਖਣਾ। ਇਹ ਵਿਸ਼ਾ ਕੱਲ ਵੀ ਚੱਲੇਗਾ, ਕਿਉਂਕਿ ਬਹੁਤ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਬਹੁਤ ਲੰਬੇ ਵਿਸ਼ੇ ਨੇ। ਅਜੇ ਅਸੀਂ ਮਜਬੂਰਨ ਕਰ ਰਿਹਾ ਮੈਂ ਵੀ ਇਹਨਾਂ ਨੂੰ 1 ਦਿਨ ਵਿੱਚ 1 ਸਲੋਕ ਕਰਨਾ, ਤੇ 1 ਸਲੋਕ ਦੀ 5 ਦਿਨ ਵਿਆਖਿਆ ਹੋਵੇ ਤੇ ਤਾਂ ਸੰਪੂਰਨਤਾ ਹੁੰਦੀ। ਪਰ ਹੋਰ ਵੀ ਬਹੁਤ ਕੰਮ ਗੁਰੂ ਸਾਹਿਬ ਨੇ ਕਰਾਉਣੇ ਅਜੇ, ਇਸ ਕਰਕੇ ਥੋੜਾ ਜਿਹਾ ਇਹਨੂੰ ਜਲਦੀ। ਤਾਂ 1-2 ਮਿੰਟ ਵਾਸਤੇ ਗੁਰੂ ਸਾਹਿਬ ਨੇ ਕਿਹਾ ਕਿ ਸ਼ਬਦ ਅਖੁੱਟ ਬਾਬਾ ਨਾਨਕਾ, ਜਿਵੇਂ ਬਾਹਰ ਸਰੀਰ ਨੂੰ ਖੁਰਾਕ ਦੇਣਾ ਹੈ, ਅੰਦਰ ਨੂੰ ਖੁਰਾਕ ਦੇ। ਜਦੋਂ ਅੰਦਰਲਾ ਸਰੀਰ ਵੱਧ ਜਾਏਗਾ, ਅੰਦਰਲਾ ਸਰੀਰ ਵਧੇਗਾ, ਤੈਨੂੰ ਆਪਣੇ ਆਪ ਪਤਾ ਲੱਗੇਗਾ ਹੈ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਫਿਰ ਤੇਰੇ ਅੰਦਰ ਟਿਕੇਗਾ। ਉਸ ਦਾਤ ਨੂੰ ਪ੍ਰਾਪਤ ਕਰਨ ਦਾ ਆਪਾਂ ਵੱਲ ਤਰੀਕਾ ਗੁਰੂ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਸਿੱਖਣਾ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਵਿੱਚ ਜੁੜੀਏ, सारे बोलिया करो उची आवाज विच तां रस बनता है और एक सार हो के सारिया ने कृपा करनी वाहे गुरु वाहे गुरु वाहे गुरु वाहे गुरु।